You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਸਾਡੇ ਨਾਲ ਇਸ ਵੇਲੇ ਦੱਖਣੀ ਆਸਟ੍ਰੇਲੀਆ ਤੋਂ ਇੰਦਰਬੀਰ ਸਿੰਘ ਸੰਧੂ ਹੋਣਾਂ ਨੇ ਸਾਂਝ ਬਣਾਈ ਹੈ, ਜੋ ਕਿ ਉੱਥੇ ਡਿਪਾਰਟਮੈਂਟ ਆਫ ਚਾਈਲਡ ਪ੍ਰੋਟੈਕਸ਼ਨ ਦੇ ਵਿੱਚ ਇੱਕ ਸੋਸ਼ਲ ਵਰਕਰ ਵਜੋਂ ਕੰਮ ਕਰਦੇ ਹੈ। ਸੋ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਆਸਟ੍ਰੇਲੀਆ ਵਿੱਚ ਚਾਈਲਡ ਪ੍ਰੋਟੈਕਸ਼ਨ ਦੇ ਨਾਲ ਜੁੜੇ ਮੁੱਦਿਆਂ ਬਾਰੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਇੰਦਰ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਭਾਅ ਜੀ ਤੁਹਾਡੀ।
ਜੀ ਇੰਦਰ, ਸਭ ਤੋਂ ਪਹਿਲਾਂ ਸਵਾਲ ਤਾਂ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗਾ ਕਿ ਤੁਸੀਂ ਜਿਸ ਤਰ੍ਹਾਂ ਕਿ ਦੱਸਿਆ ਸੀ ਕਿ ਤੁਸੀਂ ਚਾਈਲਡ ਪ੍ਰੋਟੈਕਸ਼ਨ ਸਰਵਿਸਿਜ਼ ਦੇ ਵਿੱਚ ਕੰਮ ਕਰਦੇ ਹੋ ਐਜ਼ ਏ ਸੋਸ਼ਲ ਵਰਕਰ, ਸਾਨੂੰ ਥੋੜ੍ਹਾ ਜਿਹਾ ਪਹਿਲਾਂ ਇਸ ਰੋਲ ਬਾਰੇ ਵਿਸਥਾਰ ਦੇ ਨਾਲ ਦੱਸੋਗੇ ਕਿ ਤੁਹਾਡਾ ਰੋਲ ਕੀ ਹੈ ਅਤੇ ਕੀ ਮੁੱਦੇ ਨੇ, ਕਿੰਨੇ ਕੁ ਸਟਰੋਂਗਲੀ ਲਿਆ ਜਾਂਦਾ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਬੱਚੇ ਦੀ ਸੁਰੱਖਿਆ ਨੂੰ?
ਹਾਂਜੀ, ਸੋ ਮੇਰਾ ਰੋਲ ਹੈਗਾ ਜੀ ਸੋਸ਼ਲ ਵਰਕਰ। ਸੋ ਮੈਂ ਕੁਆਲੀਫਾਈਡ ਸੋਸ਼ਲ ਵਰਕਰ ਹਾਂ ਜੀ ਡਿਪਾਰਟਮੈਂਟ ਫੋਰ ਚਾਈਲਡ ਪ੍ਰੋਟੈਕਸ਼ਨ। ਸੋ ਇਹਦੇ ਵਿੱਚ ਇੱਕ ਛੋਟੀ ਜਿਹੀ ਟੀਮ ਹੈ ਮਲਟੀਕਲਚਰਲ ਸਰਵਿਸ, ਜਿਹਦੇ ਵਿੱਚ ਮੈਂ ਕੰਮ ਕਰਦਾ। ਇਹਦੇ ਵਿੱਚ 8 ਸੋਸ਼ਲ ਵਰਕਰਸ ਕੰਮ ਕਰਦੇ ਆ, ਪੂਰੀ ਸਟੇਟ ਵਾਈਡ 8 ਸੋਸ਼ਲ ਵਰਕਰਸ ਆ ਜਿਹੜੇ ਆਪਣੀ ਫੈਮਿਲੀਜ਼ ਨੂੰ ਸਪੋਰਟ ਕਰਦੇ ਆ ਅਤੇ ਉਹਨਾਂ ਦੇ ਮਸਲੇ ਸੁਣਦੇ ਆ, ਅਤੇ ਜੇ ਕੋਈ ਜ਼ਿਆਦਾ ਕੋਈ ਗੰਭੀਰ ਮਸਲਾ ਹੋਵੇ ਫਿਰ ਉਹ ਫੈਮਿਲੀਜ਼ ਨੂੰ ਸਪੋਰਟ ਕਰਦੇ ਆ, ਵੱਖ ਵੱਖ ਸਰਵਿਸਿਜ਼ ਨਾਲ ਰੈਫਰ ਕਰਦੇ ਆ। ਸੋ ਡਿਪਾਰਟਮੈਂਟ ਫੋਰ ਚਾਈਲਡ ਪ੍ਰੋਟੈਕਸ਼ਨ ਜਿਹੜਾ ਬੇਸਿਕਲੀ, ਇਹਦੀ ਮੈਂ ਇਨਫੋਰਮੇਸ਼ਨ ਥੋੜ੍ਹੀ ਦੇ ਦਿੰਦਾ ਕਿ ਡਿਪਾਰਟਮੈਂਟ ਫੋਰ ਚਾਈਲਡ ਪ੍ਰੋਟੈਕਸ਼ਨ ਜਿਹੜਾ ਸਾਊਥ ਆਸਟ੍ਰੇਲੀਆ ਦੇ ਵਿੱਚ ਆ, ਇਹ ਹੈਗਾ ਵਾ ਅਕੋਰਡਿੰਗ ਟੂ ਚਿਲਡਰਨ ਐਂਡ ਯੰਗ ਪੀਪਲ ਸੇਫਟੀ ਐਕਟ 2017। ਇਹਦੀ ਇੱਕ ਇਹਦਾ ਬੇਸ ਹੈ ਚਾਈਲਡ ਪ੍ਰੋਟੈਕਸ਼ਨ ਦਾ, ਚਿਲਡਰਨ ਐਂਡ ਯੰਗ ਪੀਪਲ ਸੇਫਟੀ ਐਕਟ। ਸੋ ਇਹ ਜਿਹੜਾ ਆਪਣਾ ਡਿਪਾਰਟਮੈਂਟ ਹੈ ਚਿਲਡਰਨ ਦੀ ਵੈਲਬੀਇੰਗ, ਅਤੇ ਜਿਹੜੇ ਬੱਚੇ ਜਿਹੜੇ ਮਾਂ ਦੇ ਗਰਭ ਤੋਂ ਲੈ ਕੇ 18 ਸਾਲ ਦੀ ਏਜ ਤੱਕ ਜਿਹੜੇ ਬੱਚੇ ਹੁੰਦੇ ਉਹਨਾਂ ਦੀ ਵੈਲਬੀਇੰਗ ਅਤੇ ਉਹਨਾਂ ਦੀ ਸੇਫਟੀ ਵਾਸਤੇ ਕੰਮ ਕਰਦੇ ਹਾਂ। ਸੋ ਜੇ ਕਿਤੇ ਕੋਈ ਵੀ ਪ੍ਰੋਬਲਮ ਆਉਂਦੀ ਬੱਚਿਆਂ ਨੂੰ, ਫਿਰ ਆਪਾਂ ਉਹਨਾਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਹੈ ਨਾ, ਫੈਮਿਲੀਜ਼ ਨਾਲ ਗੱਲਬਾਤ ਕਰਦੇ ਹਾਂ ਆਪਾਂ, ਕਿਉਂਕਿ ਸਾਡਾ ਮੇਨ ਮਕਸਦ ਤਾਂ ਆਹੀ ਹੁੰਦਾ ਵਾ ਕਿ ਜਿਹੜੇ ਬੱਚੇ ਆਪਣੀ ਫੈਮਿਲੀ ਦੇ ਕੋਲ ਰਹਿਣ, ਕਿਉਂਕਿ ਫੈਮਿਲੀ ਹੀ ਸਭ ਤੋਂ ਸੇਫ, ਇੱਕ ਸੇਫ ਜਿਹੜਾ ਕੀ ਕਹਿੰਦੇ ਆ ਇਨਵਾਇਰਮੈਂਟ ਪੈਦਾ ਕਰ ਸਕਦੀਆਂ ਬੱਚਿਆਂ ਵਾਸਤੇ। ਪਰ ਜਦੋਂ ਬੱਚੇ ਫਿਰ ਬਾਹਰ ਰਹਿੰਦੇ ਆ ਫਿਰ ਉਹਦੇ ਨਾਲ ਬੱਚੇ ਮਤਲਬ ਥੋੜ੍ਹੀ ਉਹਨਾਂ ਨੂੰ ਪ੍ਰੋਬਲਮਸ ਵੀ ਆਉਂਦੀਆਂ, ਕਿੱਦਾਂ ਡਿਸਬਿਲਿਟੀ ਦੀਆਂ ਪ੍ਰੋਬਲਮ ਆਉਂਦੀਆਂ ਹੈ ਨਾ, ਹੋਰ ਕਿਸੇ ਤਰੀਕੇ ਦੀ ਇਮੋਸ਼ਨਲ ਵੈਲਬੀਇੰਗ ਦੀਆਂ ਪ੍ਰੋਬਲਮ ਆਉਂਦੀਆਂ ਵਾ। ਪਰ ਸਾਡਾ ਮੇਨ ਫੋਕਸ ਆਹੀ ਹੁੰਦਾ ਕਿ ਬੱਚੇ ਆਪਣੀ ਫੈਮਿਲੀ ਦੇ ਕੋਲ ਰਹਿਣ। ਪਰ ਜਦੋਂ ਕੇਸਿਸ ਜ਼ਿਆਦਾ ਹੀ ਮਤਲਬ ਸਵੇਅਰ ਮਤਲਬ ਲੈਵਲ 'ਤੇ ਪਹੁੰਚ ਜਾਂਦੇ ਆ ਫਿਰ ਨਾ ਚਾਹ ਕੇ ਵੀ ਫਿਰ ਬੱਚਿਆਂ ਨੂੰ ਰਿਮੂਵ ਕਰਨਾ ਪੈਂਦਾ ਫੈਮਿਲੀ। ਸੋ ਇਹ ਪ੍ਰੋਬਲਮ ਆਪਣੀਆਂ ਜਿਹੜੀਆਂ ਸਾਊਥ ਏਸ਼ੀਅਨ ਕੰਟਰੀਜ਼ ਜਾਂ ਇੰਡੀਅਨ ਸਬ ਕੰਟੀਨੈਂਟ ਜਾਂ ਅਫਰੀਕਨ ਕੰਟਰੀਜ਼, ਇਹਨਾਂ ਵਿੱਚ ਵੀ ਕਾਫ਼ੀ ਦੇਖਣ ਨੂੰ ਮਿਲਣ ਦੀਆਂ। ਸੋ ਇਸ ਕਰਕੇ ਇੱਕ ਡਿਪਾਰਟਮੈਂਟ ਦੇ ਵਿੱਚ ਡਿਫਰੈਂਟ ਟੀਮ ਹੈ ਜਿਹੜੀ ਪਿਛਲੇ ਕੋਈ 15-16 ਸਾਲਾਂ ਤੋਂ ਕੰਮ ਕਰਦੀ ਆ ਰਹੀ ਹੈ, ਜਿਹਨੂੰ ਕਹਿੰਦੇ ਮਲਟੀਕਲਚਰਲ ਸਰਵਿਸਿਜ਼। ਸੋ ਇਹਦੇ ਵਿੱਚ ਵੱਖ ਵੱਖ ਦੇਸ਼ਾਂ ਤੋਂ ਵੱਖ ਵੱਖ ਕਲਚਰਲ ਬੈਕਗਰਾਉਂਡ ਤੋਂ ਵਰਕਰਸ ਕੰਮ ਕਰਦੇ, ਜਿੱਦਾਂ ਕਿ ਮੈਂ ਨੌਰਥ ਇੰਡੀਅਨ ਹਾਂ ਅੰਮ੍ਰਿਤਸਰ ਪੰਜਾਬ ਤੋਂ, ਅਤੇ ਇੱਕ ਮੇਰੇ ਨਾਲ ਮੇਰਾ ਕਲੀਗ ਸਾਊਥ ਇੰਡੀਅਨ ਆ, ਇੱਕ ਮੇਰੀ ਕਲੀਗ ਵੀਅਤਨਾਮੀ, ਇੱਕ ਮੇਰੀ ਸੁਪਰਵਾਈਜ਼ਰ ਜਿਹੜੀ ਉਹ ਹੈਗੀ ਅਫਰੀਕਨ ਆ, 2 ਅਫਰੀਕਨ ਹੋਰ ਮੇਰੇ ਕਲੀਗ ਆ, ਇੱਕ ਲੈਬਨਾਨ ਤੋਂ ਆ। ਸੋ ਆਪਾਂ ਇਹ ਮਤਲਬ 8 ਲੋਕਾਂ ਦੀ ਟੀਮ ਆ ਜਿਹੜੇ ਜਿੱਦਾਂ ਵੱਖ ਵੱਖ ਕਲਚਰਲ ਬੈਕਗਰਾਉਂਡ ਉਹਨਾਂ ਨਾਲ ਉਹਨਾਂ ਫੈਮਿਲੀਜ਼ ਨਾਲ ਡੀਲ ਕਰਦੇ ਆ ਅਤੇ ਉਹਨਾਂ ਨੂੰ ਸਪੋਰਟ ਕਰਦੇ, ਕਿਉਂਕਿ ਜਿਹੜੇ ਫੈਮਿਲੀਜ਼ ਹੁੰਦੀਆਂ ਉਹ ਜਿਹੜੀਆਂ ਦੂਜੇ ਕੰਟਰੀ ਤੋਂ ਆਉਂਦੀਆਂ ਵਾ ਐਜ਼ ਆ ਮਾਈਗ੍ਰੈਂਟ ਜਾਂ ਐਜ਼ ਆ ਰੈਫਿਊਜੀ, ਉਹਨਾਂ ਨੂੰ ਨਹੀਂ ਪਤਾ ਹੁੰਦਾ ਨਾ ਸਿਸਟਮ ਬਾਰੇ, ਜਾਂ ਉਹਨਾਂ ਦਾ, ਕਿਉਂਕਿ ਜਿਹੜੇ ਸਪੈਸ਼ਲੀ ਜਿਹੜੇ ਰੈਫਿਊਜੀ ਹੁੰਦੇ ਉਹਨਾਂ ਦਾ ਜਿਹੜਾ ਟਰੱਸਟ ਹੁੰਦਾ ਨਾ ਬੈਕ ਪਿੱਛੇ ਆਪਣੀ ਜਿਹੜੀਆਂ ਪਿੱਛੇ ਗੌਰਮੈਂਟਸ ਹੁੰਦੀਆਂ, ਜਿਹੜਾ ਲੈਟਸ ਸੇ ਕਿ ਅਫਗਾਨਿਸਤਾਨ ਹੈ ਨਾ, ਉੱਥੋਂ ਦੀ ਗੌਰਮੈਂਟ ਨਾਲ ਉਹਨਾਂ ਦਾ ਟਰੱਸਟ ਨਹੀਂ ਹੈਗਾ, ਕਿਉਂਕਿ ਉਹਨਾਂ ਨੂੰ ਬਹੁਤ ਮਤਲਬ ਉਹਨਾਂ ਨੇ ਬਹੁਤ ਕੁਝ ਸਿਆ ਉੱਥੇ ਹੈ ਨਾ, ਉਹ ਗੌਰਮੈਂਟ ਐਜ਼ ਬਿਕੋਜ਼ ਆਫ ਅਫਗਾਨਿਸਤਾਨ ਔਰ ਐਨੀ ਕੰਟਰੀਜ਼ ਜਿਹੜੀਆਂ ਪੋਲਿਸੀਜ਼ ਜਾਂ ਲਾਜ਼ ਜਾਂ ਰੂਲਸ ਐਂਡ ਰੈਗੂਲੇਸ਼ਨ ਉਹਨਾਂ ਨੇ ਬਹੁਤ ਕੁਝ ਸਿਆ। ਸੋ ਇੱਕ ਮਿਸਟਰਸਟ ਪੈਦਾ ਹੋ ਜਾਂਦਾ ਵਾ, ਜਿਹਦੇ ਕਰਕੇ ਫਿਰ ਉਹਨਾਂ ਨੂੰ ਇੱਥੇ ਆ ਕੇ ਮੁਸ਼ਕਿਲ ਹੁੰਦੀ ਗੌਰਮੈਂਟ ਨਾਲ ਡੀਲ ਕਰਨ ਵਾਸਤੇ। ਸੋ ਇਸ ਕਰਕੇ ਹਾਂਜੀ, ਸੋ ਇਸ ਕਰਕੇ ਆਪਾਂ ਉਹਨਾਂ ਨਾਲ ਰੀਚ ਆਊਟ ਕਰਦੇ ਹਾਂ ਫੈਮਿਲੀਜ਼ ਨੂੰ, ਅਤੇ ਫਿਰ ਉਹਨਾਂ ਨੂੰ ਸਪੋਰਟ ਕਰਦੇ ਹਾਂ ਥਰੂ ਆਊਟ ਦੇਅਰ ਜਰਨੀ ਇਨ ਆਸਟ੍ਰੇਲੀਆ।
ਜੀ ਇੰਦਰ, ਤੁਸੀਂ ਵਿੱਚ ਜ਼ਿਕਰ ਕੀਤਾ ਸੀਗਾ ਕਿ ਸਾਊਥ ਏਸ਼ੀਅਨਸ ਕਮਿਊਨਿਟੀ ਜਿਹੜੀਆਂ ਆਪਣੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਚਾਈਲਡ ਪ੍ਰੋਟੈਕਸ਼ਨ ਨੂੰ ਲੈ ਕੇ ਕਾਫ਼ੀ ਮਸਲੇ ਦੇਖੇ ਜਾਂਦੇ ਆ। ਇੱਥੇ ਮੈਂ ਜ਼ਿਕਰ ਕਰਨਾ ਜ਼ਰੂਰੀ ਸਮਝਦਾ, ਜਿਵੇਂ ਆਪਣੇ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਗੱਲ ਕਰੀਏ ਤਾਂ ਆਪਾਂ, ਜੇ ਆਪਣੀ ਖੁਦ ਦੀ ਵੀ ਗੱਲ ਕਰੀਏ, ਆਪਾਂ ਜਿਵੇਂ ਵੱਡੇ ਹੋਏ ਹਾਂ, ਜੰਮੇ ਪਲੇ ਹਾਂ, ਉਹਦੇ ਵਿੱਚ ਆਪਣੇ ਪੇਰੈਂਟਸ ਬੜੇ ਸਟ੍ਰਿਕਟ ਹੁੰਦੇ ਆ, ਕੋਈ ਡਾਂਟ ਫਟਕਾਰ ਲਾ ਦੇਣੀ ਜਾਂ ਫਿਰ ਕਈ ਵਾਰੀ ਹੱਥ ਵੀ ਚੁੱਕ ਦੇਣਾ, ਇਹ ਚੀਜ਼ ਬੜੀ ਆਮ ਹੁੰਦੀ ਹੈ।
ਹਾਂਜੀ,
ਆਸਟ੍ਰੇਲੀਆ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਿੰਨੇ ਕੁ ਸਖਤ ਕਾਨੂੰਨ ਨੇ, ਇਸ ਚੀਜ਼ ਬਾਰੇ ਵੀ ਜ਼ਰੂਰ ਚਾਨਣਾ ਪਾਇਆ ਜੀ?
ਹਾਂਜੀ, ਸੋ ਜਦੋਂ ਆਪਾਂ ਆਸਟ੍ਰੇਲੀਆ ਵਿੱਚ ਆ ਜਾਂਦੇ, ਜਦੋਂ ਆਪਣਾ ਆਪਣਾ ਦੇਸ਼ ਛੱਡ ਕੇ ਆਸਟ੍ਰੇਲੀਆ ਵਿੱਚ ਆ ਜਾਂਦੇ ਆ, ਫਿਰ ਸਾਨੂੰ ਇੱਥੋਂ ਦੇ ਜਿਹੜੇ ਕਾਨੂੰਨ ਅਤੇ ਕਾਇਦੇ ਵੀ ਮਤਲਬ ਉਹੀ ਫੋਲੋ ਕਰਨੇ ਪੈਂਦੇ, ਜਿਹੜਾ ਇੱਕ ਆਮ ਨਾਗਰਿਕ ਹੈ ਜਿਹੜਾ ਆਮ ਆਸਟ੍ਰੇਲੀਅਨ ਸਿਟੀਜ਼ਨ ਫੋਲੋ ਕਰਦਾ, ਉਹੀ ਸਾਨੂੰ ਕਾਨੂੰਨ ਅਤੇ ਕਾਇਦੇ ਮਤਲਬ ਫੋਲੋ ਕਰਨੇ ਪੈਂਦੇ, ਠੀਕ ਹੈ ਜੀ। ਸੋ ਜਿੱਦਾਂ ਆਪਾਂ ਵੇਖਿਆ ਵੀ ਸਾਡੇ ਵੀ ਬਚਪਨ ਵਿੱਚ ਜਦੋਂ ਵੀ ਕੋਈ ਜਦੋਂ ਆਪਾਂ ਇੰਡੀਆ 'ਚ ਹੁੰਦੇ ਹਾਂ ਨਾ ਜਦੋਂ ਤੇ ਉੱਥੇ ਕੋਈ ਵੀ ਗਲਤੀ ਕਰਨੀ ਤੇ ਚਲੋ ਵੀ ਚਪੇੜ ਮਾਰਦੇ ਆ ਨਾ ਸਾਰਾ ਪਿੰਡ ਵੀ ਉੱਥੇ ਕੁੱਟ ਲੈਂਦਾ ਰਹਿਣਾ ਬੱਚਿਆਂ ਨੂੰ ਵੀ ਜੇ ਇਹਨੇ ਕੋਈ ਗਲਤੀ ਕੀਤੀ ਤਾਂ ਫੜ ਲਓ ਇਹਨੂੰ ਮਾਰ ਲਓ ਚਪੇੜਾ ਮਾਰ ਲਓ ਹਨਾ ਫਿਰ ਇਦਾਂ ਸੁਧਰੇਗਾ ਬੰਦਾ ਪਰ ਇੱਥੇ ਆਸਟ੍ਰੇਲੀਆ ਵਿੱਚ ਵੀ ਇਹ ਚੀਜ਼ ਨੂੰ ਬਹੁਤ ਸੀਰੀਅਸ ਲਿਆ ਜਾਂਦਾ ਬਹੁਤ ਹੀ ਜ਼ਿਆਦਾ ਸੀਰੀਅਸ ਲਿਆ ਜਾਂਦਾ ਕਿਉਂਕਿ ਬੱਚਿਆਂ ਦੀ ਆਵਾਜ਼ ਸੁਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹੀ ਆਉਣ ਵਾਲਾ ਭਵਿੱਖ ਹੈ ਨਾ ਸਾਡਾ ਜਦੋਂ ਤੇ ਇਹਨਾਂ ਇਹਨਾਂ ਜਿਹੜਾ ਟਰਾਮਾ ਹੁੰਦਾ ਨਾ ਉਹ ਜਿਹੜਾ ਟਰਾਮਾ ਇੱਕ ਸਾਇੰਟੀਫਿਕ ਰਿਸਰਚ ਹੋਈ ਕਿ ਜਦੋਂ ਟਰਾਮਾ ਬੱਚੇ ਦੇ ਦਿਮਾਗ ਵਿੱਚ ਪੈਂਦਾ ਫਿਰ ਉਹਦਾ ਦਿਮਾਗ ਸ਼ਰਿੰਕ ਹੋਣਾ ਸਟਾਰਟ ਹੋ ਜਾਂਦਾ ਇੱਕ ਸਾਇੰਟੀਫਿਕ ਰਿਸਰਚ ਆਇਆ ਹਨਾ ਜਿੱਥੇ ਫਿਰ ਉਹਦੇ ਨਾਲ ਉਹਦੀ ਚਾਈਲਡ ਡਿਵੈਲਪਮੈਂਟ ਵੀ ਸਟਾਪ ਹੋ ਜਾਂਦੀ ਹੈ ਨਾ ਮਤਲਬ ਜਾਂ ਸਲੋ ਹੋ ਜਾਂਦੀ ਤਾਂ ਸਟਾਪ ਹੋ ਜਾਂਦੀ ਸੋ ਇਸ ਕਰਕੇ ਫਿਰ ਵੱਖ ਵੱਖ ਤਰ੍ਹਾਂ ਦੀਆਂ ਡਿਸਬਿਲਿਟੀਜ਼ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਬੱਚੇ ਦੇ ਅੰਦਰ ਠੀਕ ਹੈ ਜੀ
ਜੀ
ਤੋ ਮਤਲਬ ਉਹੀ ਉਹਨੂੰ ਆਪਾਂ ਕੰਟਰੋਲ ਕਰਨ ਵਾਸਤੇ ਉਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਮਤਲਬ ਸਾਡਾ ਡਿਪਾਰਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੈਗਾ ਵਾ ਤੇ ਮਤਲਬ ਕਾਫੀ ਸਾਰੀਆਂ ਪਾਲਿਸੀਜ਼ ਆਪਾਂ ਲਿਆ ਰਹੇ ਹਾਂ ਨਵੀਆਂ ਨਵੀਆਂ ਪਾਲਿਸੀਜ਼ ਲਿਆ ਰਹੇ ਹਾਂ ਜਿਹਦੇ ਨਾਲ ਵੀ ਬੱਚਿਆਂ ਦੀ ਆਵਾਜ਼ ਜਿਹੜੀ ਉਹ ਸੁਣੀ ਜਾ ਸਕੇ ਹਾਂਜੀ ਸੋ ਜਿੱਦਾਂ ਆਪਣੇ ਬੱਚੇ ਹੁੰਦੇ ਆ ਵੀ ਜਿਹੜੇ ਜ਼ਖਮ ਸਾਨੂੰ ਬੱਚਿਆਂ ਨੂੰ ਜਿਹੜੇ ਜ਼ਖਮ ਅੰਦਰ ਮਿਲਦੇ ਆ ਨਾ ਜਿਹੜੇ ਬਾਹਰ ਦੇ ਜ਼ਖਮ ਹੁੰਦੇ ਉਹ ਤੇ ਹਰ ਕੋਈ ਵੇਖ ਲੈਂਦਾ ਹਾਂਜੀ
ਜੀ
ਉਹ ਤੇ ਮਤਲਬ ਕੋਈ ਵੀ ਵੇਖ ਕੇ ਤੇ ਮਤਲਬ ਉਹਨਾਂ ਨੂੰ ਹੀਲ ਵੀ ਕਰ ਸਕਦੇ ਉਹਨਾਂ ਤੋਂ ਪਰ ਦਵਾਈ ਲਾ ਸਕਦੇ ਹਾਂ ਆਪਾਂ ਹਨਾ ਤੇ ਉਹਨੂੰ ਜਦੋਂ ਕੋਈ ਬੱਚੇ ਦਾ ਕੋਈ ਜ਼ਖਮ ਇਹਨਾਂ ਤੇ ਹਾਂ ਮਤਲਬ ਕਹਿੰਦਾ ਵੀ ਹਾਂ ਤੈਨੂੰ ਸੱਟ ਲੱਗੀ ਹੈ ਲੈ ਤੇਰੇ ਮੈਂ ਜ਼ਖਮ ਮਤਲਬ ਸਹੀ ਕਰਦਾ ਹਨਾ ਜਦੋਂ ਪਰ ਜਿਹੜੇ ਅੰਦਰੂਨੀ ਜ਼ਖਮ ਹੁੰਦੇ ਨਾ ਜਿਹੜੇ ਉਹ ਹੀਲ ਕਰਨੇ ਬਹੁਤ ਔਖੇ ਹੁੰਦੇ ਹਾਂ ਜੀ ਤੇ ਉਹਨੂੰ ਟਾਈਮ ਵੀ ਬਹੁਤ ਲੱਗਦਾ ਤੇ ਉਹਨੂੰ ਸਪੋਰਟ ਵੀ ਜ਼ਿਆਦਾ ਚਾਹੀਦੀ ਹੁੰਦੀ ਆ ਸੋ ਇਸ ਕਰਕੇ ਜਦੋਂ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਦੋਂ ਆਪਣੇ ਬੱਚੇ ਕੁਝ ਕੁਝ ਵੀ ਕੋਈ ਮਿਸਬਿਹੇਵ ਕਰਦੇ ਆਪਾਂ ਉਹਨਾਂ ਨੂੰ ਬਿਨਾਂ ਝਿੜਕ ਲਾਏ ਜਾਂ ਬਿਨਾਂ ਕੁੱਟੇ ਮਾਰੇ ਆਪਾਂ ਉਹਨਾਂ ਨਾਲ ਬਹਿ ਕੇ ਗੱਲ ਕਰੀਏ ਹਾਂ ਜੀ ਕਿਉਂਕਿ ਇੱਕ ਜਦੋਂ ਆਪਾਂ ਡਿਫਰੈਂਟ ਕਲਚਰ ਤੋਂ ਆਉਂਦੇ ਹਾਂ ਨਾ ਬੱਚਿਆਂ ਲਈ ਵੀ ਬੜਾ ਔਖਾ ਹੁੰਦਾ ਕਿ ਇੱਕ ਦੂਜੇ ਕਲਚਰ ਵਿੱਚ ਮਿਕਸਅਪ ਹੋਣਾ ਠੀਕ ਹੈ ਜੀ ਸੋ ਇਸ ਕਰਕੇ ਇੱਕ ਮੈਂ ਮੇਰੀ ਆਪ ਦੀ ਫਿਲਾਸਫੀ ਮੈਂ ਮਤਲਬ ਆਪ ਦੀ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਐਜ਼ ਅ ਮਾਈਗ੍ਰੈਂਟ ਜਦੋਂ ਆਪਾਂ ਇੱਕ ਕੰਟਰੀ ਤੋਂ ਦੂਜੀ ਕੰਟਰੀ 'ਚ ਆਉਂਦੇ ਹਾਂ ਨਾ ਇੱਕ ਉਹ ਸੇਮ ਇੱਕ ਜਿੱਦਾਂ ਆਪਾਂ ਬੂਟਾ ਇੱਕ ਜਗ੍ਹਾ ਤੋਂ ਪੱਟ ਕੇ ਦੂਜੀ ਜਗ੍ਹਾ ਤੇ ਲਾਉਂਦੇ ਹਾਂ ਨਾ ਤੇ ਉਹਦਾ ਪਤਾ ਨਹੀਂ ਹੁੰਦਾ ਸਾਨੂੰ ਵੀ ਉਹ ਬੂਟਾ ਉੱਗੇਗਾ ਕਿ ਨਹੀਂ ਫਿਰ ਦੁਬਾਰਾ ਉੱਗੇਗਾ ਕਿ ਨਹੀਂ ਉਹਨੂੰ ਪਾਣੀ ਦੀ ਵੀ ਜ਼ਿਆਦਾ ਜ਼ਰੂਰਤ ਹੁੰਦੀ ਤੇ ਉਹਨੂੰ ਖਾਦ ਦੀ ਵੀ ਜ਼ਿਆਦਾ ਜ਼ਰੂਰਤ ਹੁੰਦੀ ਉਦਾਂ ਹੀ ਸੇਮ ਮਾਈਗ੍ਰੈਂਟਸ ਵਾਸਤੇ ਆ ਜਦੋਂ ਮਾਈਗ੍ਰੈਂਟਸ ਜਾਂ ਰੈਫਿਊਜੀਜ਼ ਇੱਕ ਦੇਸ਼ 'ਚੋਂ ਉੱਠ ਕੇ ਦੂਜੇ ਦੇਸ਼ 'ਚ ਜਾਂਦੇ ਆ ਨਾ ਉਹਨਾਂ ਦਾ ਪਤਾ ਨਹੀਂ ਹੁੰਦਾ ਵੀ ਉਹ ਗਰੋ ਕਰ ਪਾਉਣਗੇ ਕਿ ਨਹੀਂ ਉਹਨਾਂ ਦੇ ਦਿਲ ਵਿੱਚ ਡਰ ਹੁੰਦਾ ਹੈ ਹਾਂਜੀ
ਜੀ
ਸੋ ਉਦਾਂ ਹੀ ਸਾਨੂੰ ਐਜ਼ ਅ ਮੈਂਬਰ ਆਫ ਕਮਿਊਨਿਟੀ ਸਾਨੂੰ ਉਹ ਲੋਕਾਂ ਦੀ ਹੈਲਪ ਕਰਨੀ ਚਾਹੀਦੀ ਹਾਂਜੀ ਉਹ ਲੋਕਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਹੈ ਜਿੱਦਾਂ ਹੁਣ ਨਵੇਂ ਸਟੂਡੈਂਟ ਆਉਂਦੇ ਨਵੇਂ ਕਪਲਸ ਆਉਂਦੇ ਹਨ ਉਹ ਜਦੋਂ ਕਪਲਸ ਨੂੰ ਕੰਮ ਨਹੀਂ ਮਿਲਦਾ ਜਦੋਂ ਲੈਟਸ ਸੇ ਜਦੋਂ ਕੋਵਿਡ ਟਾਈਮ ਹੀ ਬਹੁਤ ਹੀ ਮਤਲਬ ਫਰਸਟ੍ਰੇਸ਼ਨ ਵਾਲਾ ਟਾਈਮ ਹੈ ਨਾ ਲੋਕਾਂ ਦੇ ਕਾਫੀ ਲੋਕਾਂ ਦੇ ਜਿੱਦਾਂ ਜਿਹੜੇ ਲੋਕ ਹੋਸਪਿਟੈਲਿਟੀ 'ਚ ਕੰਮ ਕਰਦੇ ਜਾਂ ਰਿਟੇਲ 'ਚ ਕੰਮ ਕਰਦੇ ਸੀ ਉਹਨਾਂ ਦੀਆਂ ਕਾਫੀ ਜੋਬਸ ਗਈਆਂ ਨਾ ਜਿਹਦੇ ਨਾਲ ਇੱਕ ਫਰਸਟ੍ਰੇਸ਼ਨ ਪੈਦਾ ਹੋ ਗਈ ਸੋ ਉਹ ਉਦੋਂ ਉਹ ਟਾਈਮ ਦੇ ਵਿੱਚ ਡੋਮੈਸਟਿਕ ਵਾਇਲੈਂਸ ਦੇ ਕੇਸ ਵੀ ਸਾਨੂੰ ਬਹੁਤ ਵੇਖਣ ਨੂੰ ਮਿਲੇ ਸਾਨੂੰ ਮਤਲਬ ਰੋਜ਼ ਹੀ ਮਤਲਬ ਹਫ਼ਤੇ ਦੇ ਵਿੱਚ ਸਾਨੂੰ ਦਸ ਦਸ ਬਾਰਾਂ ਬਾਰਾਂ ਕੇਸਿਸ ਏਦਾਂ ਦੇ ਆਉਂਦੇ ਸੀ ਜਿਹਦੇ ਵਿੱਚ ਡੋਮੈਸਟਿਕ ਵਾਇਲੈਂਸ ਮਤਲਬ ਵਨ ਆਫ ਦਾ ਮੇਨ ਫੈਕਟਰ ਸੀ ਸੋ ਉਸ ਚੀਜ਼ ਨੂੰ ਉਹ ਫਰਸਟ੍ਰੇਸ਼ਨ ਮਤਲਬ ਉਹ ਫਰਸਟ੍ਰੇਸ਼ਨ ਨੂੰ ਕੱਢਣ ਵਾਸਤੇ ਆਪਾਂ ਉਹਨਾਂ ਲੋਕਾਂ ਨਾਲ ਸਪੋਰਟ ਕੀਤੀ ਤੇ ਉਹਨਾਂ ਨੂੰ ਮਤਲਬ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਕਿ ਉਹ ਆਪਣਾ ਮਨ ਹਲਕਾ ਕਰ ਪਾਉਣ ਫਿਰ ਉਹਨਾਂ ਨੂੰ ਆਪਾਂ ਸਪੋਰਟ ਕੀਤੀ ਕਿ ਜਿੱਦਾਂ ਕੋਈ ਫਾਈਨੈਂਸ਼ੀਅਲ ਸਪੋਰਟ ਜਾਂ ਕੋਈ ਫੂਡ ਜਾਂ ਗਰੋਸਰੀਜ਼ ਜਾਂ ਕਿਸੇ ਵੀ ਤਰ੍ਹਾਂ ਦੀ ਜਾਂ ਉਹਨਾਂ ਨੂੰ ਕੋਈ ਕਾਉਂਸਲਿੰਗ ਚਾਹੀਦੀ ਤੇ ਫਿਰ ਆਪਾਂ ਉਹਨਾਂ ਨੂੰ ਰੈਫਰ ਕੀਤਾ ਜਿੱਦਾਂ ਰਿਲੇਸ਼ਨਸ਼ਿਪ ਆਸਟ੍ਰੇਲੀਆ ਜਾਂ ਇੱਦਾਂ ਦੀਆਂ ਕੋਈ ਵੱਖ ਵੱਖ ਔਰਗਨਾਈਜੇਸ਼ਨਸ ਜਿਹੜੀਆਂ ਸਾਡੇ ਨਾਲ ਬੜੀ ਮਤਲਬ ਬਹੁਤ ਕਲੋਜ਼ਲੀ ਮਤਲਬ ਸਾਡੀ ਪਾਰਟਨਰਸ਼ਿਪ ਦੇ ਨਾਲ ਪਾਰਟਨਰਸ਼ਿਪ 'ਚ ਕੰਮ ਕਰਦੀਆਂ ਫਿਰ ਆਪਾਂ ਮਤਲਬ ਕਾਫੀ ਹੱਦ ਤੱਕ ਉਹਨਾਂ ਨੂੰ ਸਪੋਰਟ ਕੀਤੀ ਇਹਨਾਂ ਫੈਮਿਲੀਜ਼ ਨੂੰ
ਜੀ ਤੁਸੀਂ ਹੁਣ ਜ਼ਿਕਰ ਕੀਤਾ ਸੀ ਡੋਮੈਸਟਿਕ ਵਾਇਲੈਂਸ ਦਾ ਬਹੁਤ ਵੱਡਾ ਮੁੱਦਾ ਇਹ ਆਪਣੀ ਸਾਊਥ ਏਸ਼ੀਅਨ ਕਮਿਊਨਿਟੀਜ਼ ਦੇ ਵਿੱਚ ਕਈ ਡਾਇਵੋਰਸ ਕੇਸਿਸ ਵੀ ਇੱਥੇ ਆ ਕੇ ਦੇਖਣ ਨੂੰ ਮਿਲਦਾ ਤੇ ਉਹਨਾਂ ਦਾ ਵੱਡਾ ਪ੍ਰਭਾਵ ਪੈਂਦਾ ਬੱਚਿਆਂ ਦੇ ਉੱਤੇ
ਹਾਂਜੀ
ਤੁਸੀਂ ਜੇ ਆਪਾਂ ਗੱਲ ਕਰੀਏ ਤਾਂ ਕਿੰਨੇ ਕੁ ਮਾਮਲੇ ਆਪਣੇ ਸਾਊਥ ਏਸ਼ੀਅਨ ਕਮਿਊਨਿਟੀਜ਼ ਦੇ ਆ ਜਿਹੜੇ ਤੁਹਾਡੇ ਕੋਲ ਪਹੁੰਚਦੇ ਆ ਜਿਹਦੇ ਵਿੱਚ ਚਾਈਲਡ ਪ੍ਰੋਟੈਕਸ਼ਨ ਇੱਕ ਵੱਡਾ ਮੁੱਦਾ ਹੈ ਤੇ ਜਿਹੜਾ ਕਾਰਨ ਹੈ ਉਹ ਡੋਮੈਸਟਿਕ ਵਾਇਲੈਂਸ ਹੈ
ਜਿਹੜੇ ਸਾਡੇ ਕੋਲ ਕੇਸ ਪਹੁੰਚਦੇ ਉਹਦੇ ਵਿੱਚ ਲਗਭਗ ਸਾਰੇ ਹੀ ਕੇਸ ਵਿੱਚ ਡੋਮੈਸਟਿਕ ਵਾਇਲੈਂਸ ਇਨਵੋਲਵ ਹੁੰਦਾ ਹੀ ਹੁੰਦਾ ਤੇ ਜੇ ਗੱਲ ਕੀਤੀ ਜਾਵੇ ਆਪਣੇ ਸਾਊਥ ਈਸਟ ਏਸ਼ੀਅਨ ਕੰਟਰੀਜ਼ ਬਾਰੇ ਉਹਦੇ ਵਿੱਚ ਮੋਸਟ ਆਫ ਦਾ ਰੀਜ਼ਨ ਆਹੀ ਹੈ ਜੀ ਡੋਮੈਸਟਿਕ ਵਾਇਲੈਂਸ ਹੀ ਆ ਤੇ ਆਪਣੀ ਖਾਸ ਕਰਕੇ ਆਪਣੀ ਪੰਜਾਬੀ ਕਮਿਊਨਿਟੀਜ਼ ਦੇ ਵਿੱਚ ਡੋਮੈਸਟਿਕ ਵਾਇਲੈਂਸ ਤੇ ਇੱਕ ਐਲਕੋਹਲ ਮਿਸਯੂਜ਼ ਜਿਹੜੀ ਹੁੰਦੀ ਆ ਕਿਉਂਕਿ ਆਪਣੇ ਆਪਾਂ ਸੋਚਦੇ ਹਾਂ ਵੀ ਜਿਹੜਾ ਐਲਕੋਹਲ ਆ ਸਾਡੇ ਕਲਚਰ ਦਾ ਹਿੱਸਾ ਵਾ ਹਾਂਜੀ ਪਰ ਆਪਾਂ ਇਹਨੂੰ ਆਪਾਂ ਧੱਕੇ ਨਾਲ ਹੀ ਕਲਚਰ ਦਾ ਹਿੱਸਾ ਬਣਾ ਲਿਆ ਕਿਤੇ ਆਪਣੇ ਪੰਜਾਬੀ ਕਲਚਰ ਜਾਂ ਆਪਣੇ ਆਪਣੇ ਧਰਮ ਖਾਸ ਕਰਕੇ ਆਪਣੇ ਸਿੱਖ ਧਰਮ ਵਿੱਚ ਕਿਤੇ ਨੇ ਲਿਖਿਆ ਵੀ ਅਲਕੋਹਲ ਨੂੰ ਆਪਾਂ ਮਤਲਬ ਕੰਜ਼ਿਊਮ ਕਰੀਏ ਹਾਂਜੀ ਇਹ ਤੇ ਕਈ ਕਈ ਚੀਜ਼ਾਂ ਦੀ ਮਤਲਬ ਕਈ ਮਤਲਬ ਪਵਾੜਿਆਂ ਦੀ ਜੜ੍ਹ ਆ ਜੀ ਹਾਂ ਕਿ ਕਈ ਪਵਾੜਿਆਂ ਦੀ ਮਾਂ ਵਾ ਜਿਹੜੀ ਅਲਕੋਹਲ ਜਦੋਂ ਕਿਉਂਕਿ ਜਦੋਂ ਆਪਾਂ ਅਲਕੋਹਲ ਯੂਜ਼ ਕਰਦੇ ਹਾਂ ਫਿਰ ਉਹ ਆਪਾਂ ਆਪਣੇ ਦਿਮਾਗ ਤੋਂ ਮਤਲਬ ਫਿਰ ਪਰ ਉਹਨਾਂ ਦਾ ਜਿਹੜਾ ਖਮਿਆਜ਼ਾ ਵਾ ਉਹ ਬੱਚਿਆਂ ਨੂੰ ਭੁਗਤਣਾ ਪੈਂਦਾ, ਕਿਉਂਕਿ ਫਿਰ ਬੱਚੇ ਵਿਚਕਾਰ ਰਹਿ ਜਾਂਦੇ, ਅੱਧ ਦੇ ਵਿੱਚ ਰਹਿ ਜਾਂਦੇ, ਹਾਂਜੀ, ਨਾ ਉੱਧਰ ਜੋਗੇ ਨਾ ਉੱਧਰ ਜੋਗੇ।
ਜੀ
ਇੱਦਾਂ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਵਾਂ ਕਿ ਮੈਂ ਜਦੋਂ ਦੂਜੀ ਟੀਮ ਦੇ ਵਿੱਚ ਕੰਮ ਕਰਦਾ ਸੀ ਨਾ, ਗਾਰਡੀਅਨਸ਼ਿਪ ਟੀਮ ਦੇ ਵਿੱਚ ਕੰਮ ਕਰਦਾ ਸੀ, ਤੇ ਉਦੋਂ ਮਤਲਬ ਮੈਂ ਓਰੀਜਨਲ ਕਮਿਊਨਿਟੀ ਨਾਲ ਕਾਫੀ ਜ਼ਿਆਦਾ ਮਤਲਬ ਕਲੋਜ਼ਲੀ ਕੰਮ ਕਰਦਾ ਸੀ, ਹੈ ਨਾ, ਤੇ ਉਦੋਂ ਮੈਂ ਗਿਆ ਆਪਣੇ ਇੱਕ ਮੇਰੇ ਨਾ ਓਰੀਜਨਲ ਬੱਚਾ ਸੀ ਜਿਹਦੀ ਮੈਂ ਜਿਹਦਾ ਮੈਂ ਲੀਗਲ ਗਾਰਡੀਅਨ ਸੀ, ਤੇ ਉਹਦੇ ਨਾ ਕਿਤੇ ਡੈਥ ਹੋ ਗਈ। ਉਹ ਰਹਿੰਦਾ ਬੱਚਾ ਸੀ ਆਪਣੇ ਗੋਰਿਆਂ ਦੀ ਮਤਲਬ ਪਰਵਰਿਸ਼, ਉਹ ਗੋਰੇ ਉਹਦੀ ਪਰਵਰਿਸ਼ ਕਰਦੇ, ਗੋਰੇ ਫੋਸਟਰ ਕੇਅਰ ਉਸਦੇ ਕੋਲ ਰਹਿੰਦਾ ਹੈ। ਪਰ ਜਦੋਂ ਉਹਦੀ ਡੈਥ ਹੋਈ ਕਿਸੇ ਦੇ ਮਤਲਬ ਉਹਦੇ ਇੱਥੋਂ ਦੂਜੇ ਸ਼ਹਿਰ ਦੇ ਵਿੱਚ ਜਿੱਥੇ ਉਹਨਾਂ ਦੀ ਕਾਫੀ ਵੱਡੀ ਕਮਿਊਨਿਟੀ, ਉੱਥੇ ਗਏ ਉਹਨੂੰ ਲੈ ਕੇ, ਹੈ ਨਾ, ਫਿਰ ਉੱਥੇ ਉੱਥੋਂ ਉਹਨਾਂ ਦੀ ਕਮਿਊਨਿਟੀ ਨੇ ਵੀ ਉਹਨੂੰ ਅਪਣਾਇਆ, ਕਿਉਂਕਿ ਉਹਦਾ ਉਹ ਸਾਰਾ ਆਪਣਾ ਕਲਚਰ ਹੀ ਭੁੱਲ ਚੁੱਕਾ ਸੀ, ਹੈ ਨਾ, ਕਿਉਂਕਿ ਉਹ ਕਾਫੀ ਛੋਟਾ ਸੀ ਜਦੋਂ ਮਤਲਬ ਗਵਰਨਮੈਂਟ ਦੀ ਨਿਗਰਾਨੀ ਹੇਠ ਆ ਗਿਆ ਸੀ, ਤੇ ਫੋਸਟਰ ਕੇਅਰਸ ਦੇ ਆਪਣੇ ਕੋਲ ਰਹਿੰਦਾ ਸੀ, ਤੇ ਉਹ ਸਾਰਾ ਉਹਨੇ ਕਲਚਰ ਮਤਲਬ ਵਾਈਟ ਕਲਚਰ ਹੀ ਅਡਾਪਟ ਕੀਤਾ ਸੀ। ਪਰ ਜਦੋਂ ਆਪਣੀ ਕਮਿਊਨਿਟੀ 'ਚ ਗਿਆ, ਉਹਨਾਂ ਨੇ ਨਹੀਂ ਅਪਣਾਇਆ ਕਿ ਤੂੰ ਤੈਨੂੰ ਤੇ ਆਪਣੇ ਕਲਚਰ ਦਾ ਕੋਈ ਪਤਾ ਹੀ ਨਹੀਂ, ਤੇ ਤੂੰ ਸਾਡੇ ਕੋਲ ਕੀ ਲੈਣ ਆ ਗਿਆ। ਤੇ ਫਿਰ ਜਦੋਂ ਵਾਪਸ ਆਇਆ, ਫਿਰ ਜਿਹੜੇ ਆਪਣੇ ਇੱਥੇ ਲੋਕ ਸੀ, ਜਿਹੜੇ ਇੱਥੇ ਜਿਹੜੇ ਵਾਈਟ ਕਮਿਊਨਿਟੀ, ਉਹਨਾਂ ਨੇ ਨਹੀਂ ਉਹਨੂੰ ਅਪਣਾਇਆ ਵੀ ਤੂੰ ਤੇ ਸਾਡਾ ਮਿਲਦਾ ਹੀ ਨਹੀਂ ਆ, ਤੇ ਫਿਰ ਤੈਨੂੰ ਆਪਾਂ ਕਿਉਂ ਅਪਣਾਈਏ। ਫਿਰ ਉਹ ਇੱਕ ਆਇਡੈਂਟੀ ਕ੍ਰਾਈਸਿਸ ਹੋ ਜਾਂਦਾ ਬੱਚੇ ਵਾਸਤੇ, ਜਦੋਂ ਵੀ ਅੱਧ ਵਿਚਕਾਰ ਰਹਿ ਜਾਂਦਾ ਨਾ, ਨਾ ਇੱਧਰ ਜੋਗਾ ਨਾ ਉੱਧਰ ਜੋਗਾ, ਫਿਰ ਉਹ ਆਇਡੈਂਟੀ ਕ੍ਰਾਈਸਿਸ ਹੋ ਜਾਂਦਾ। ਸੋ ਇਹ ਚੀਜ਼ ਮੈਂ ਵੀ ਇਹੋ ਚੀਜ਼ ਮੰਨਦਾ ਕਿ ਜਦੋਂ ਆਪਣੇ ਪੰਜਾਬੀ ਬੱਚੇ ਜਦੋਂ ਆਪਣੀ ਫੈਮਿਲੀ ਤੋਂ ਰਿਮੂਵ ਹੁੰਦੇ ਆ ਨਾ, ਕਿਉਂਕਿ ਇੱਕ ਤੇ ਆਪਣਾ ਕਲਚਰ ਵੱਖਰਾ, ਹਨਾ, ਇੱਕ ਤੇ ਆਪਣੀ ਸਕਿਨ ਕਲਰ ਵੱਖਰੀ, ਸਾਰਾ ਕੁਝ ਵੱਖਰਾ, ਫਿਰ ਉਹ ਬੜਾ ਔਖਾ ਹੋ ਜਾਂਦਾ, ਫਿਰ ਇੱਕ ਆਇਡੈਂਟੀ ਕ੍ਰਾਈਸਿਸ ਹੋ ਜਾਂਦਾ, ਜਿਹਦੇ ਨਾਲ ਮੈਂਟਲ ਹੈਲਥ ਇਸ਼ੂਜ਼ ਤੇ ਆਇਡੈਂਟੀ ਕ੍ਰਾਈਸਿਸ ਇਦਾਂ ਦੇ ਕਾਫੀ ਸਾਰੇ ਇਸ਼ੂਜ਼ ਉਹ ਬੱਚੇ ਨੂੰ ਦਬਾਉਣਾ ਸ਼ੁਰੂ ਕਰ ਦਿੰਦੇ ਆ। ਸੋ ਜੋ ਆਪਾਂ ਨਹੀਂ ਚਾਹੁੰਦੇ, ਸੋ ਆਪਾਂ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਆ ਆਪਣੀ ਫੈਮਿਲੀਜ਼ ਕੋਲ ਰਹਿਣ, ਠੀਕ ਹੈ, ਕਿਉਂਕਿ ਇੱਕ ਐਜ਼ ਕਮਿੰਗ ਫਰੋਮ ਡਿਫਰੈਂਟ ਕਲਚਰ ਐਂਡ ਡਿਫਰੈਂਟ ਕੰਟਰੀ, ਇਹ ਆਪਣੇ ਲੋਕਾਂ ਵਾਸਤੇ ਬਹੁਤ ਹੀ ਵੱਡਾ ਇੱਕ ਨੁਕਸਾਨ ਆ, ਤੇ ਇੱਕ ਬਹੁਤ ਹੀ ਵੱਡਾ ਘਾਟਾ ਜਦੋਂ ਬੱਚੇ ਸਾਡੇ ਕੋਲੋਂ ਮਤਲਬ ਖੁੱਸ ਜਾਂਦੇ ਆ ਬੱਚੇ।
ਜੀ ਬਹੁਤ ਸੋਹਣੀ ਗੱਲ ਤੁਸੀਂ ਕਹੀ ਹੈ, ਬਹੁਤ ਸੋਹਣੀ ਐਗਜ਼ਾਮਪਲ ਵੀ ਤੁਸੀਂ ਦਿੱਤੀ ਹੈ। ਅਤੇ ਇੰਦਰ ਮੈਂ ਤੁਹਾਨੂੰ ਇਹ ਵੀ ਜ਼ਰੂਰ ਪੁੱਛਣਾ ਚਾਹੁੰਦਾ ਕਿ ਦੇਖਿਆ ਜਾਵੇ ਆਪਣੀ ਕਮਿਊਨਿਟੀ ਦੇ ਵਿੱਚ ਕੀ ਹੈ, ਬੱਚੇ ਜਦੋਂ ਰੈਬਲੀਅਸ ਹੋ ਜਾਂਦੇ ਆ, ਕਈ ਵਾਰੀ ਮੰਨ ਲਓ ਗੇਮਸ ਖੇਡ ਰਹੇ ਹੁੰਦੇ ਆ, ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਆ, ਆਪਣਾ ਇੱਕ ਪੰਜਾਬੀਆਂ ਦੀ ਆਦਤ ਹੁੰਦੀ ਹੈ ਕਿ ਆਪਾਂ ਡਾਂਟ ਫਟਕਾਰ ਲਾ ਦਿੰਦੇ ਹਾਂ, ਗੁੱਸਾ ਕਰ ਦਿੰਦੇ ਹਾਂ ਜਾਂ ਕਈ ਵਾਰੀ ਝਾੜ ਦਿੰਦੇ ਹਾਂ, ਉਸ ਚੀਜ਼ ਦਾ ਬੱਚੇ ਦੀ ਸਿਹਤ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ, ਜਾਂ ਫਿਰ ਕੋਈ ਟਿਪਸ ਇਸ ਤਰ੍ਹਾਂ ਦੀਆਂ ਜਿਹੜੀਆਂ ਤੁਸੀਂ ਸਾਂਝੀਆਂ ਕਰਨਾ ਚਾਹੋ ਸਾਡੇ ਸਰੋਤਿਆਂ ਦੇ ਨਾਲ?
ਹਾਂਜੀ, ਸੋ ਜਦੋਂ ਮਤਲਬ ਇੱਦਾਂ ਦਾ ਕੋਈ ਮਸਲਾ ਹੋ ਜਾਏ, ਹੈ ਨਾ, ਜਿੱਦਾਂ ਬੱਚਾ ਕੋਈ ਸੁਣਦਾ ਨਹੀਂ ਹੈ ਮਤਲਬ ਗੱਲ ਤੇ, ਕੋਈ ਗੇਮਸ ਵੱਲ ਧਿਆਨ, ਕਿਉਂਕਿ ਇਹ ਕਾਫੀ ਵੱਡੀ ਪ੍ਰੋਬਲਮ ਹੈ ਜਿਹੜੀ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਆਪਾਂ ਪੇਰੈਂਟਸ ਨਾਲ ਗੱਲ ਕਰਦੇ ਹਾਂ ਤੇ ਪੇਰੈਂਟਸ ਸਾਨੂੰ ਕਹਿੰਦੇ ਆ ਵੀ ਸਾਡਾ ਬੱਚਾ ਪੜ੍ਹਾਈ ਵੱਲ ਧਿਆਨ ਦਿੰਦਾ, ਗੇਮਾਂ ਖੇਡਦਾ ਰਹਿੰਦਾ ਸਾਰਾ ਦਿਨ, ਜਿਹਦੇ ਕਰਕੇ ਫਿਰ ਉਹ ਫਿਜ਼ੀਕਲੀ ਹਰਟ ਕਰਦੇ ਆ ਨਾ, ਜਿੱਦਾਂ ਆਪਣੇ ਆਪਣਾ ਕਲਚਰ ਹੈ ਕਿ ਕਲਚਰ ਤਾਂ ਨਹੀਂ, ਮਤਲਬ ਕੋਈ ਕਲਚਰ ਆਪਣੇ ਦੁਨੀਆਂ ਵਿੱਚ ਕੋਈ ਕਲਚਰ ਨਹੀਂ ਅਜਿਹਾ ਹੈਗਾ ਜਿਹੜਾ ਕਿਸੇ ਨੂੰ ਹਰਟ ਕਰਨ ਨੂੰ ਕਵੇ, ਹੈ ਨਾ, ਇਹ ਤਾਂ ਜਸਟ ਇੱਕ ਐਕਸਕਿਊਜ਼ ਆ। ਪਰ ਜੇ ਇੱਦਾਂ ਦਾ ਕੋਈ ਮਸਲਾ ਹੋ ਜੇ ਤੇ ਫਿਰ ਆਪਾਂ ਹੋਰ ਵੀ ਤਰੀਕੇ ਆ, ਜਿੱਦਾਂ ਆਪਾਂ ਉਹਨਾਂ ਨੂੰ ਕਹਿ ਦਈਏ ਵੀ ਜੇ ਉਹ ਗੱਲ ਨਹੀਂ ਮੰਨਦਾ ਕਿਸੇ ਦੀ, ਤਾਂ ਆਪਾਂ ਨੂੰ ਕਹਿ ਸਕਦੇ ਵੀ ਇੱਕ ਹਫ਼ਤੇ ਵਾਸਤੇ ਤੇਰੇ ਕੋਲ ਆਪਾਂ ਆਹ ਗੈਜਟ, ਕਿਉਂਕਿ ਆਪਣੇ ਬੱਚੇ ਗੈਜਟ ਦੇ ਕਾਫੀ ਸ਼ੌਕੀਨ ਹੁੰਦੇ ਹੈ ਨਾ, ਤੇ ਜਦੋਂ ਆਪਾਂ ਉਹਨਾਂ ਨੂੰ ਕਹੋ ਵੀ ਇੱਕ ਹਫ਼ਤੇ ਵਾਸਤੇ ਤੂੰ ਆਹ ਗੈਜਟ ਨਹੀਂ ਯੂਜ਼ ਕਰਨਾ, ਜਾਂ 2 ਹਫ਼ਤਿਆਂ ਵਾਸਤੇ ਤੂੰ ਟੀਵੀ ਨਹੀਂ ਵੇਖਣਾ, ਜਾਂ ਹੈ ਨਾ ਇੱਦਾਂ ਦੀਆਂ ਚੀਜ਼ਾਂ, ਜਾਂ 2 ਹਫ਼ਤੇ ਵਾਸਤੇ ਤੇਰਾ ਆਹ ਫੇਵਰੇਟ ਫੂਡ ਆਪਾਂ ਤੈਨੂੰ ਨਹੀਂ ਦੇਣਾ, ਫਿਰ ਇਸ ਚੀਜ਼ ਇੱਦਾਂ ਦੀਆਂ ਚੀਜ਼ਾਂ ਇੱਦਾਂ ਦੀਆਂ ਸਟ੍ਰੈਟਜੀਜ਼ ਵੀ ਆਪਾਂ ਅਪਣਾ ਸਕਦੇ ਹਾਂ, ਜਿਹਦੇ ਨਾਲ ਵੀ ਬੱਚੇ ਨੂੰ ਵੀ ਸਮਝ ਆ ਜਾਏ ਤੇ ਆਪਣਾ ਹੱਥ ਵਾਲਾ ਚੁੱਕਣਾ ਪਵੇ ਤੇ ਮਤਲਬ ਕੋਈ ਪ੍ਰੋਬਲਮ ਨਾ ਹੋਵੇ, ਤੇ ਮਤਲਬ ਐਨ ਵਧੀਆ ਤਰੀਕੇ ਨਾਲ ਸ਼ਾਂਤੀ 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 ਦੇ ਨਾਲ ਸਾਰਾ ਕੁਝ ਜਿਹੜਾ ਮੈਟਰ ਹੈ ਸੋਰਟ ਆਊਟ ਹੋ ਜਾਏ ਨਾ, ਕਿਉਂਕਿ ਫਿਰ ਇਹ ਮੇਨ ਰੀਜ਼ਨ ਹੈ ਜਿਹਦੇ ਕਰਕੇ ਸਾਨੂੰ ਨੋਟੀਫਿਕੇਸ਼ਨਸ ਆਉਂਦੀਆਂ ਵਾ, ਕਿਉਂਕਿ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਨਾ, ਇਹ ਐਜ਼ ਪਰ ਜਿਹੜਾ ਚਿਲਡਰਨ ਐਂਡ ਯੰਗ ਪੀਪਲ ਸੇਫਟੀ ਐਕਟ 2017 ਵਾ, ਇਹਦੇ ਨਾਲ ਹਰ ਕੋਈ ਈਵਨ ਤੁਹਾਡਾ ਜਿਹੜਾ ਗੁਆਂਢੀ ਆ, ਸਕੂਲ ਆ, ਪੁਲਿਸ ਆ, ਹੋਸਪਿਟਲ ਆ, ਜਾਂ ਕੋਈ ਵੀ ਆ, ਇਹ ਮੈਂਡੇਟਰੀ ਇਹਨਾਂ ਨੇ ਸਾਨੂੰ ਰਿਪੋਰਟ ਕਰਨਾ ਹੁੰਦਾ ਵਾ, ਜੇ ਜਿਹੜੇ ਹੋਸਪਿਟਲ ਜਾਂ ਨਰਸਿਸ ਜਾਂ ਡਾਕਟਰ ਜਾਂ ਪੁਲਿਸ ਜਾਂ ਕੋਈ ਵੀ ਸਕੂਲ ਇਹ ਸਾਨੂੰ ਨਾ ਰਿਪੋਰਟ ਕਰਨ, ਫਿਰ ਉਹਨਾਂ ਨੂੰ ਸਜ਼ਾ ਮਿਲਦੀ ਉਸ ਚੀਜ਼ ਦੀ, ਕਿਉਂਕਿ ਰੂਲ ਦੇ ਹਿਸਾਬ ਨਾਲ ਉਹ ਰੂਲ ਦੇ ਉਲਟ ਜਾਣਦੇ, ਲਾਅ ਦੇ ਅਗੇਂਸਟ ਜਾਣਦੇ ਜਦੋਂ ਸਾਨੂੰ ਇਨਫੋਰਮੇਸ਼ਨ ਨਹੀਂ ਦਿੰਦੇ। ਸੋ ਮੈਂ ਇਹੀ ਚਾਹੁੰਦਾ ਵਾ, ਇਹੀ ਮਤਲਬ ਇੱਕ ਮੈਸੇਜ ਦੇਣਾ ਚਾਹੁੰਦਾ ਵਾ ਕਿ ਆਪਣੀ ਕਮਿਊਨਿਟੀ ਨੂੰ ਬਹੁਤ ਸਾਵਧਾਨੀ ਨਾਲ ਚੱਲਣਾ ਚਾਹੀਦਾ ਵਾ, ਕਿਉਂਕਿ ਆਪਣੀ ਕਮਿਊਨਿਟੀ ਇੱਕ ਬੜੀ ਨਿਊ ਤੇ ਐਮਰਜਿੰਗ ਕਮਿਊਨਿਟੀ ਆ, ਹਾਂਜੀ, ਨਿਊ ਤੇ ਐਮਰਜਿੰਗ ਕਮਿਊਨਿਟੀ ਆ। ਸੋ ਬੜੇ ਤਰੀਕੇ, ਕਿਉਂਕਿ ਆਪਾਂ ਇੰਨੀ ਦੂਰੋਂ ਉੱਠ ਕੇ ਆਏ, ਆਪਾਂ ਮਿਹਨਤ ਕਰਨ ਵਾਸਤੇ ਆਏ, ਆਪਾਂ ਆਪਣੇ ਬੱਚਿਆਂ ਦੇ ਫਿਊਚਰ ਵਾਸਤੇ ਆਏ, ਆਪਣੇ ਆਪ ਦੇ ਫਿਊਚਰ ਵਾਸਤੇ ਆਏ, ਜਿੱਦਾਂ ਇੰਡੀਆ ਵੀ ਆਪਣੇ ਵਾਸਤੇ ਬਹੁਤ ਖੁਸ਼ ਆ, ਆਪਣੇ ਦੇਸ਼ਾਂ 'ਚ ਵੀ ਬਹੁਤ ਖੁਸ਼ ਸੀ ਸਾਡੇ ਵਾਸਤੇ, ਪਰ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪਰਿਵਾਰਾਂ ਵਿੱਚ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰੋਬਲਮ ਆਵੇ, ਜਿਹਦਾ ਖਮਿਆਜ਼ਾ ਉਹਨਾਂ ਨੂੰ ਸਾਰੀ ਜ਼ਿੰਦਗੀ ਭੁਗਤਣਾ ਪਵੇ।
ਜੀ, ਅਤੇ ਇੱਕ ਮੈਂ ਸਵਾਲ ਤੁਹਾਨੂੰ ਮੇਰੇ ਹੁਣੇ ਹੁਣੇ ਜ਼ਿਹਨ 'ਚ ਆਇਆ ਕਿ ਐਜ਼ ਏ ਮਾਈਗਰੈਂਟ ਜਦੋਂ ਅਸੀਂ ਇਸ ਕੰਟਰੀ ਜਦੋਂ ਬੱਚੇ ਨਵੇਂ ਨਵੇਂ ਸਕੂਲ ਜਾਂਦੇ, ਕਈ ਵਾਰੀ ਉਹਨਾਂ ਨੂੰ ਉੱਥੇ ਬੁਲੀ ਕੀਤਾ ਜਾਂਦਾ ਹੈ, ਉਹਨਾਂ ਨੂੰ ਮਤਲਬ ਰੇਸਿਸਟ ਕਮੈਂਟ ਵੀ ਝੱਲਣੇ ਪੈਂਦੇ ਆ, ਇਸ
ਹਾਂਜੀ
ਚੀਜ਼ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਕੇਸ ਦੇਖੇ ਨੇ, ਜਾਂ ਫਿਰ ਪੇਰੈਂਟਸ ਕਿਸ ਤਰ੍ਹਾਂ ਇੱਕ ਬੱਚੇ ਦੀ ਸਹਾਇਤਾ ਕਰ ਸਕਦੇ ਨੇ, ਮਦਦ ਕਰ ਸਕਦੇ ਨੇ ਉਹਨੂੰ ਇੱਥੋਂ ਦੇ ਕਲਚਰ ਦੇ ਵਿੱਚ ਮਿਕਸਅਪ ਹੋਣ ਦੇ ਲਈ?
ਹਾਂਜੀ ਨਹੀਂ ਵੇਖੋ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਜਦੋਂ ਇਹ ਕਾਫੀ ਇੱਕ ਬੜਾ ਮਤਲਬ ਚੈਲੰਜਿੰਗ ਹੁੰਦੀਆਂ, ਬੜੇ ਬੈਰੀਅਰਸ ਹੁੰਦੇ ਇਦਾਂ ਦੇ ਜਦੋਂ ਆਪਾਂ ਨਵੀਂ ਇੱਕ ਇੱਕ ਕੰਟਰੀ ਤੋਂ ਉੱਠ ਕੇ ਦੂਜੀ ਕੰਟਰੀ ਜਾਂਦੇ ਆ, ਪਰ ਜਦੋਂ ਇਹੀ ਤੇ ਇੱਕ ਟਾਈਮ ਹੁੰਦਾ ਜਦੋਂ ਆਪਾਂ ਸਟਰਗਲ ਵੇਖ ਕੇ ਤੇ ਫਿਰ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਦੇ। ਸੋ ਜੇ ਕਦੇ ਵੀ ਇਦਾਂ ਦੀ ਪ੍ਰੋਬਲਮ ਹੋਵੇ ਹਨਾ, ਜਦੋਂ ਬੱਚੇ ਤੁਹਾਨੂੰ ਪੇਰੈਂਟਸ ਨੂੰ ਵੀ ਵੇਖਣਾ ਚਾਹੀਦਾ, ਉਹਨਾਂ ਨੂੰ ਮਤਲਬ ਐਜ਼ ਅ ਫਰੈਂਡ ਕੰਮ ਕਰਨਾ ਚਾਹੀਦਾ ਵਾ, ਜੇ ਕਿਤੇ ਕੱਲ ਨੂੰ ਉਹਨਾਂ ਨੂੰ ਲੱਗੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਆ ਰਹੀ ਆ, ਬੱਚਾ ਚੁੱਪ ਚਾਪ ਰਹਿ ਰਿਹਾ ਹਨਾ, ਜਾਂ ਮਤਲਬ ਕੋਈ ਕਿਸੇ ਨਾਲ ਗੱਲ ਨਹੀਂ ਕਰਦਾ, ਜ਼ਿਆਦਾ ਧਿਆਨ ਨਹੀਂ ਲੱਗਦਾ, ਜਾਂ ਮਤਲਬ ਸਟ੍ਰੈਸ ਬਹੁਤ ਸਟ੍ਰੈਸ ਵਿੱਚ ਰਹਿ ਰਿਹਾ, ਫਿਰ ਉਹਨਾਂ ਨਾਲ ਗੱਲ ਕਰੋ ਹਨਾ, ਉਹਦੇ ਸਕੂਲ 'ਚ ਗੱਲ ਕਰੋ ਵੀ ਵੀ ਵੇਖੋ ਜੀ ਟੀਚਰ ਉਹਨਾਂ ਨਾਲ ਗੱਲ ਕਰੋ ਵੀ ਬੱਚੇ ਨੂੰ ਇੱਦਾਂ ਪ੍ਰੋਬਲਮ ਆ ਰਹੀ ਹੈ, ਬੱਚਾ ਇੱਦਾਂ ਸਟ੍ਰੈਸ ਵਿੱਚ ਰਹਿੰਦਾ ਵਾ, ਤੁਹਾਨੂੰ ਕੋਈ ਲੱਗਦਾ ਵਾ ਵੀ ਕੋਈ ਇੱਦਾਂ ਦੀ ਪ੍ਰੋਬਲਮ ਹੁੰਦੀ, ਪ੍ਰੋਬਲਮ ਹੋਏਗੀ ਸਕੂਲ ਵਿੱਚ, ਜੇ ਇੱਦਾਂ ਦੀ ਪ੍ਰੋਬਲਮ ਕੋਈ ਹੈ ਵਾ ਤੇ ਪਲੀਜ਼ ਪੁਲਿਸ ਨਾਲ ਕੰਟੈਕਟ ਕੀਤਾ ਜਾਵੇ, ਕਿਉਂਕਿ ਉਹ ਸਭ ਤੋਂ ਸੇਫ ਮਤਲਬ ਸੇਫ ਪੀਪਲ ਹੈ ਜਿਹੜੇ ਪੁਲਿਸ ਹੈ ਨਾ, ਸੇਫ ਪ੍ਰੋਫੈਸ਼ਨਲਸ ਹੈ ਜਦੋਂ ਇੱਦਾਂ ਦਾ ਕੋਈ ਮਸਲਾ ਹੁੰਦਾ, ਬੁਲਿੰਗ ਦਾ ਮਸਲਾ ਕੋਈ ਹੁੰਦਾ ਵਾ, ਕਿਉਂਕਿ ਜਿਹੜੀ ਬੁਲਿੰਗ ਹੁੰਦੀ ਨਾ ਇਹ ਬਹੁਤ ਹੀ ਮਤਲਬ ਜ਼ਿਆਦਾ ਮੈਂਟਲ ਹੈਲਥ ਪ੍ਰੋਬਲਮਸ ਜਾਂ ਮੈਂਟਲ ਹੈਲਥ ਇਸ਼ੂਜ਼ ਕ੍ਰੀਏਟ ਕਰਦੀ ਹੈ ਹਨਾ, ਇਹ ਕਿਉਂਕਿ ਜਿਹੜਾ ਬੱਚੇ ਦਾ ਦਿਮਾਗ ਹੁੰਦਾ ਨਾ ਬੜਾ ਕੋਮਲ ਹੁੰਦਾ ਹਨਾ, ਕੋਮਲ ਹੁੰਦਾ ਉਹ ਦਿਮਾਗ ਹੁੰਦਾ ਸਿੱਖਣ ਦਾ, ਚੀਜ਼ਾਂ ਸਿੱਖਣ ਦਾ ਟਾਈਮ ਹੁੰਦਾ ਜਾਂ ਸਮਾਂ ਹੁੰਦਾ ਬੱਚੇ ਦਾ, ਪਰ ਜਦੋਂ ਉਹਦੇ ਉੱਪਰ ਜਦੋਂ ਰੇਸਿਸਟ ਕੋਈ ਕਮੈਂਟ ਕਰਦਾ ਵਾ ਜਾਂ ਉਹਦੀ ਆਇਡੈਂਟੀ ਨੂੰ ਕੋਈ ਥ੍ਰੈਟ ਕਰਦਾ ਵਾ, ਫਿਰ ਉਹ ਮਤਲਬ ਉਹਦੇ ਵਾਸਤੇ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ। ਹਾਂਜੀ, ਸੋ ਇਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਜਿਹੜੇ ਬੱਚੇ ਆ ਉਹਨਾਂ ਨੂੰ ਪੇਰੈਂਟਸ ਨਾਲ ਗੱਲ ਕਰਨੀ ਚਾਹੀਦੀ ਤੇ ਪੇਰੈਂਟਸ ਨੂੰ ਬੱਚਿਆਂ ਨਾਲ ਗੱਲ ਕਰਦੇ ਰਹਿਣਾ ਚਾਹੀਦਾ ਵਾ ਐਜ਼ ਅ ਫਰੈਂਡ ਹਨਾ, ਐਜ਼ ਅ, ਕਿਉਂਕਿ ਆਪਾਂ ਵੇਖਿਆ ਵੀ ਜਿਹੜੇ ਨਵੇਂ ਮਾਈਗ੍ਰੈਂਟਸ ਆਉਂਦੇ ਜਾਂ ਕਿੱਦਾਂ ਵੀ ਹਨਾ, ਆਪਾਂ ਨੂੰ ਜਦੋਂ ਆਏ ਆ ਆਪਾਂ ਥੋੜਾ ਕੰਮ 'ਚ ਬਿਜ਼ੀ ਰਹਿੰਦੇ ਹਨਾ, ਪਰ ਸਾਡਾ ਜਿਹੜਾ ਧਿਆਨ ਹੈ ਬੱਚਿਆਂ ਤੋਂ ਥੋੜਾ ਪਰੇ 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 ਰਹਿੰਦਾ ਹਨਾ, ਪਰ ਆਪਾਂ ਨੂੰ ਨਹੀਂ ਚਾਹੀਦਾ, ਆਪਾਂ ਨੂੰ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ, ਭਾਵੇਂ ਤੁਸੀਂ ਘੰਟਾ ਕੱਢੋ ਇੱਕ ਰਾਤ ਨੂੰ, ਭਾਵੇਂ 2 ਘੰਟੇ ਕੱਢੋ, ਉਹਨਾਂ ਨਾਲ ਗੱਲਬਾਤ ਕਰੋ, ਠੀਕ ਹੈ, ਉਹਨਾਂ ਨੂੰ ਆਪਣੀਆਂ, ਕਿਉਂਕਿ ਜਦੋਂ ਆਪਾਂ ਆਪਣੀਆਂ ਉਹਨਾਂ ਨੂੰ ਮੇਕ ਸ਼ੋਰ ਕਰੋ ਕਿ ਆਪਣੀ ਆਪਣੇ ਰੂਟਸ ਨਾਲ ਉਹ ਜੁੜੇ ਹੋਏ ਆ, ਕਿਉਂਕਿ ਜਦੋਂ ਆਪਾਂ ਰੂਟਸ ਤੋਂ ਟੁੱਟ ਜਾਂਦੇ ਆ ਨਾ, ਫਿਰ ਮੈਨੂੰ ਲੱਗਦਾ ਵੀ ਆਪਣੇ ਲਈ ਕਾਫੀ ਔਖਾ ਹੋ ਜਾਂਦਾ ਹਨਾ, ਆਪਣੇ ਜਿਹੜਾ ਆਪਣਾ ਅਤੀਤ ਹੁੰਦਾ ਉਹਨੂੰ ਭੁੱਲ ਜਾਂਦੇ ਆ, ਫਿਰ ਕਾਫੀ ਔਖਾ ਹੁੰਦਾ ਆਪਣੇ ਲੋਕਾਂ ਵਾਸਤੇ ਵੀ ਆਪਾਂ ਸਰਵਾਈਵ ਕਰ ਸਕੀਏ ਚੰਗੇ ਤਰੀਕੇ ਨਾਲ ਤੇ ਆਪਾਂ ਗਰੋ ਕਰ ਸਕੀਏ। ਹਾਂਜੀ
ਜੀ ਜੀ ਬਿਲਕੁਲ। ਤੇ ਇੰਦਰ ਜੀ ਆਪਾਂ ਤੁਹਾਡੀ ਗੱਲ ਕਰੀਏ, ਤੁਸੀਂ ਕਿੰਨੇ ਸਮੇਂ ਤੋਂ ਤੁਸੀਂ ਚਾਈਲਡ ਪ੍ਰੋਟੈਕਸ਼ਨ ਦੇ ਵਿੱਚ ਕੰਮ ਕਰ ਰਹੇ ਹੋ ਜਾਂ ਫਿਰ ਤੁਹਾਡਾ ਪਿਛੋਕੜ ਕੀ ਹੈ?
ਹਾਂਜੀ, ਸੋ ਮੇਰਾ ਹੈਗਾ ਜੇ ਪਿੰਡ ਮੇਰਾ ਹੈਗਾ ਜੇ ਦੂਜੋਵਾਲ ਤਹਿਸੀਲ ਅਜਨਾਲਾ, ਜੋ ਕਿ ਬਿਲਕੁਲ ਬਾਰਡਰ ਦੇ ਉੱਤੇ ਆ ਜੀ, ਬਾਰਡਰ ਸਿਰਫ 2 ਕਿਲੋਮੀਟਰ ਹੀ ਰਹਿ ਜਾਂਦਾ ਪਾਕਿਸਤਾਨ ਇੰਡੀਆ, ਬਾਰਡਰ 2 ਕਿਲੋਮੀਟਰ ਰਹਿ ਜਾਂਦਾ ਸਾਡੇ ਪਿੰਡ ਤੋਂ, ਤੇ ਜ਼ਿਲ੍ਹਾ ਮੇਰਾ ਹੈਗਾ ਜੀ ਅੰਮ੍ਰਿਤਸਰ। ਸੋ ਮੈਂ ਮਤਲਬ 6 ਸਾਲ ਪਹਿਲਾਂ ਆਸਟ੍ਰੇਲੀਆ 'ਚ ਆਇਆ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ, ਤੇ ਮੈਂ ਉੱਥੋਂ ਹੀ ਸੋਸ਼ਲ ਵਰਕ ਬੈਚਲਰ ਆਫ ਸੋਸ਼ਲ ਵਰਕ ਲੈ ਕੇ ਆਇਆ ਸੀ, 4 ਸਾਲ ਦੀ ਗ੍ਰੈਜੂਏਸ਼ਨ ਹੀ, ਪਰ ਜਦੋਂ ਮੈਂ ਆਇਆ ਫਿਰ ਮੈਨੂੰ ਇੱਥੇ ਕਾਫੀ ਮਤਲਬ ਮੇਰੇ ਸੱਜਣ ਮਿੱਤਰ ਆ ਨਾ ਦੋਸਤ, ਉਹਨਾਂ ਨੇ ਕਿਹਾ ਵੀ ਨਹੀਂ ਇਹ ਕੋਰਸ ਨਹੀਂ ਵਧੀਆ, ਇਹਦੇ ਵਿੱਚ ਇੱਦਾਂ ਵਾ ਮਤਲਬ ਵਿੱਚ ਟਾਈਮ ਕਾਫੀ ਆ, ਪੜ੍ਹਾਈ ਬੜੀ ਔਖੀ ਆ, ਪਰ ਨਹੀਂ, ਮੈਂ ਕਿਹਾ ਨਹੀਂ ਜੇ ਮੇਰਾ ਮਨ ਆ ਸੇਵਾ ਭਾਵਨਾ ਦਾ ਮਨ ਆ ਹਨਾ, ਕੋਈ ਕਿਸੇ ਵੀ ਚੀਜ਼ ਨੂੰ ਮਤਲਬ ਚੇਂਜ ਕਰਨ ਦਾ ਮੇਰਾ ਮਨ ਆ, ਹੁਣ ਆਪਾਂ ਜਦੋਂ ਆਪਾਂ ਬਾਹਰ ਜਾਂਦੇ ਹਾਂ ਤਾਂ ਜਦੋਂ ਆਪਾਂ ਕਲਾਇੰਟਸ ਨਾਲ ਗੱਲਾਂ ਕਰਕੇ ਜਾਂ ਫੈਮਿਲੀ ਨਾਲ ਗੱਲਾਂ ਕਰਕੇ ਆਫਿਸ ਜਾਂਦੇ ਹਾਂ, ਸਾਨੂੰ ਫੀਲ ਹੁੰਦਾ ਕਿ ਆਪਾਂ ਕੋਈ ਪੋਜ਼ਿਟਿਵ ਚੀਜ਼ ਕਰਕੇ ਆਏ, ਕੋਈ ਆਪਾਂ ਬਦਲਾਵ ਲਿਆ ਕੇ ਫਿਰ ਆਪਾਂ ਆਫਿਸ 'ਚ ਆਏ ਵਾਪਸ ਆਏ। ਸੋ ਫਿਰ ਮੈਂ ਕੰਟੀਨਿਊ ਕੀਤੀ ਉਹ ਪੜ੍ਹਾਈ ਹੈ ਨਾ, 4 ਸਾਲ ਦੀ ਪੜ੍ਹਾਈ, ਫਿਰ ਮੈਂ ਅੱਜ ਤੋਂ 2 ਸਾਲ ਪਹਿਲਾਂ ਫਿਰ ਮੈਂ ਡਿਪਾਰਟਮੈਂਟ ਫੋਰ ਚਾਈਲਡ ਪ੍ਰੋਟੈਕਸ਼ਨ ਵੱਖਰੀ ਟੀਮ ਸੀ ਉਹਦੇ ਵਿੱਚ, ਫਿਰ ਮੈਨੂੰ ਜੋਬ ਮਿਲੀ, ਤੇ ਮੈਂ ਪਹਿਲਾਂ ਹੀ ਮਤਲਬ ਸਰਦਾਰ ਸਰਦਾਰ ਮਤਲਬ ਮੁੰਡਾ ਸੀ ਜਿਹਨੂੰ ਇਸ ਪੋਜੀਸ਼ਨ ਤੇ ਜੋਬ ਮਿਲੀ ਸੋਸ਼ਲ ਵਰਕਰ, ਤੇ ਫਿਲਹਾਲ ਅਜੇ ਵੀ ਮੈਂ ਮਤਲਬ ਇਕਲੌਤਾ ਸਰਦਾਰ ਮਤਲਬ ਪਗੜੀਧਾਰੀ ਸਰਦਾਰ ਆ ਜਿਹਨੂੰ ਜਿਹੜਾ ਇਸ ਪੋਜੀਸ਼ਨ ਤੇ ਕੰਮ ਕਰਦਾ, ਜੋ ਕਿ ਮੈਨੂੰ ਬੜੀ ਮਾਣ ਵਾਲੀ ਗੱਲ ਹੈ ਕਿ ਮੈਂ, ਤੇ ਮੈਨੂੰ ਕਦੀ ਵੀ ਕੋਈ ਵੀ ਪ੍ਰੋਬਲਮ ਨਹੀਂ ਆਈ ਇਸ ਚੀਜ਼ ਵਿੱਚ ਹਨਾ, ਮੇਰੇ ਜਿਹੜੇ ਕਲੀਗ ਸੀ ਬੜੇ ਸਪੋਰਟਿਵ ਸੀ, ਹੁਣ ਵੀ ਜਿਹੜੀ ਮੈਂ ਟੀਮ 'ਚ ਕੰਮ ਕਰਦਾ ਹੈ ਇੱਕ ਐਜ਼ ਅ ਫੈਮਿਲੀ, ਕਿਉਂਕਿ ਆਪਾਂ ਅੰਡਰਸਟੈਂਡ ਕਰਦੇ ਹਾਂ ਇੱਕ ਦੂਜੇ ਦਾ ਕਲਚਰ, ਕਿਉਂਕਿ ਸਾਡਾ ਜਿਹੜੀ ਟੀਮ ਹੈ ਉਹਦੀ ਫਾਊਂਡੇਸ਼ਨ ਹੀ ਕਲਚਰ ਹੈ ਹਨਾ, ਵੀ ਕਲਚਰ ਨੂੰ ਕਿੱਦਾਂ ਪ੍ਰਮੋਟ ਕੀਤਾ ਵਾ ਕੀਤਾ ਜਾਵੇ, ਤੇ ਇੱਕ ਸੇਫ ਇਨਵਾਇਰਮੈਂਟ ਕਿੱਦਾਂ ਪੈਦਾ ਕੀਤਾ ਜਾਵੇ ਆਪਣੇ ਲੋਕਾਂ ਵਾਸਤੇ।
ਜੀ, ਤੇ ਮੇਰਾ ਖਿਆਲ ਹੈ ਕੋਈ ਤੁਹਾਨੂੰ, ਸੋਰੀ ਟੂ ਇੰਟਰਪਟ ਯੂ, ਮੇਰਾ ਖਿਆਲ ਹੈ ਕੋਈ ਤੁਹਾਨੂੰ ਉੱਥੇ ਅਵਾਰਡ ਵੀ ਦਿੱਤਾ ਗਿਆ ਸੀ ਰੀਸੈਂਟਲੀ ਇਸੇ ਤੁਹਾਡੇ ਕੰਮ ਦੇ ਚੱਲਦੇ ਹੀ?
ਹਾਂਜੀ, ਇਹ ਸਾਨੂੰ ਅਵਾਰਡ ਮਿਲਿਆ ਸੀ ਜੀ, ਗਵਰਨਰਸ ਮਲਟੀਕਲਚਰਲ ਅਵਾਰਡ, ਪਬਲਿਕ ਸੈਕਟਰ ਜਿਹੜੀ ਹੈਗੀ ਜੀ ਕੈਟੇਗਰੀ, ਉਹਦੇ ਵਿੱਚ ਸਾਨੂੰ ਅਵਾਰਡ ਮਿਲਿਆ ਸੀ, ਤੇ ਉਹਦੇ ਵਿੱਚ ਸਾਡੀ ਮਤਲਬ ਟੀਮ ਹੀ ਜਿਹੜੀ ਅਸੀਂ ਮਤਲਬ ਇੱਕ ਨੈਸ਼ਨਲੀ ਤੇ ਇੰਟਰਨੈਸ਼ਨਲੀ ਇੱਕ ਪਹਿਲੀ ਪੋਲਿਸੀ ਸੀ ਜਿਹਨੂੰ ਕਹਿੰਦੇ ਚਾਈਲਡ ਕਾਲਡ ਚਾਈਲਡ ਪਲੇਸਮੈਂਟ ਪੋਲਿਸੀ, ਜਿਹੜੀ ਨੈਸ਼ਨਲੀ ਤੇ ਇੰਟਰਨੈਸ਼ਨਲੀ ਹੋਰ ਕਿਤੇ ਨਹੀਂ ਹੈਗੀ, ਸਿਰਫ ਸਾਊਥ ਆਸਟ੍ਰੇਲੀਆ ਚ ਆਪਾਂ ਪਹਿਲੀ ਟੀਮ ਹੈ ਤੇ ਪਹਿਲਾ ਮਤਲਬ ਡਿਪਾਰਟਮੈਂਟ ਹੈ ਜਿਨ੍ਹਾਂ ਨੇ ਇਹ ਪੋਲਿਸੀ ਬਣਾਈ ਹੈ ਕਿ ਜਦੋਂ ਵੀ ਬੱਚਾ ਅਨਫੋਰਚੁਨੇਟਲੀ ਜਦੋਂ ਬੱਚਾ ਰਿਮੂਵ ਕੀਤਾ ਜਾਂਦਾ, ਫਿਰ ਉਹਨੂੰ ਸੇਫ ਇੱਕ ਇਨਵਾਇਰਮੈਂਟ ਦੇਣ ਵਾਸਤੇ ਆਪਾਂ ਕੀ ਕੀ ਕਰ ਸਕਦੇ ਹਾਂ ਤੇ ਕੀ ਕੀ ਚੀਜ਼ਾਂ ਨੂੰ ਕੰਸੀਡਰ ਕਰਨੀਆਂ ਹੁੰਦੀਆਂ, ਉਹਨਾਂ ਦਾ ਫੂਡ, ਉਹਨਾਂ ਦਾ ਰਿਲੀਜੀਅਨ, ਉਹਨਾਂ ਦਾ ਜਿਹੜੇ ਉਹਨਾਂ ਦੇ ਕੇਅਰਰ ਆ ਉਹ ਕਿੱਦਾਂ ਦੇ, ਮਤਲਬ ਕਿਹੜੀ ਕਮਿਊਨਿਟੀ ਦੇ ਹੋਣੇ ਚਾਹੀਦੇ, ਸੇਮ ਕਮਿਊਨਿਟੀ ਦੇ ਹੋਣੇ ਚਾਹੀਦੇ ਆ, ਹਨਾ, ਸੇਮ ਕਲਚਰ ਹੋਣਾ ਚਾਹੀਦਾ, ਸੇਮ ਰਿਲੀਜਨ ਹੋਣਾ ਚਾਹੀਦਾ, ਮਤਲਬ ਇੱਦਾਂ ਦੀਆਂ ਕਾਫੀ ਇੱਕ ਪਾਲਿਸੀ ਕ੍ਰੀਏਟ ਕੀਤੀ ਜਿਹਦੇ ਕਰਕੇ ਮਤਲਬ ਸਾਨੂੰ ਐਪਰੀਸ਼ੀਏਸ਼ਨ ਦੇ ਤੌਰ ਤੇ ਇੱਕ ਉਹ ਵਾਲਾ ਅਵਾਰਡ ਮਿਲਿਆ ਸੀ, ਗਵਰਨਰਸ ਮਲਟੀਕਲਚਰਲ
ਜੀ
ਅਵਾਰਡ।
ਜੀ ਕਿਆ ਬਾਤ
ਹਾਂਜੀ
ਹੈ, ਜੀ ਕਿਆ ਬਾਤ ਹੈ। ਨਹੀਂ, ਤੁਸੀਂ
ਹਾਂਜੀ
ਬਹੁਤ ਵਧੀਆ ਲੈਵਲ ਤੇ ਤੁਸੀਂ ਕੰਮ ਕਰ ਰਹੇ ਹੋ, ਲੋਕਾਂ ਦੀ ਸੇਵਾ ਕਰ ਰਹੇ ਹੋ, ਔਰ ਮੇਰੇ ਹਿਸਾਬ ਨਾਲ ਤੁਸੀਂ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੇ ਮਲਟੀਕਲਚਰਲ ਕਮਿਊਨਿਟੀਜ਼ ਹੈ ਉਹਨਾਂ ਨੂੰ ਐਜੂਕੇਟ ਵੀ ਕਰ ਰਹੇ ਹੋ। ਤੇ ਇੰਦਰ, ਜੇ ਆਪਾਂ ਗੱਲ ਕਰੀਏ ਮੁੱਦਿਆਂ ਦੀ, ਕਿਹੜੇ ਕਿਹੜੇ ਮੁੱਦੇ ਨੇ, ਕਿਹੜੇ ਕਿਹੜੇ ਫੈਕਟਰਸ ਨੇ ਜਿਨ੍ਹਾਂ ਕਰਕੇ, ਖਾਸ ਕਰਕੇ ਆਪਣੇ ਭਾਈਚਾਰੇ ਦੇ ਵਿੱਚ, ਜਿਨ੍ਹਾਂ ਕਰਕੇ ਵੀ ਜਿਹੜਾ ਚਾਈਲਡ ਪ੍ਰੋਟੈਕਸ਼ਨ ਦੇ ਕੇਸ ਨੇ ਜਾਂ ਫਿਰ ਕੋਈ ਵੀ ਮਾਮਲੇ ਨੇ ਇਹ ਤੁਹਾਡੇ ਕੋਲ ਪਹੁੰਚਦੇ ਨੇ, ਕਿਹੜੇ ਫੈਕਟਰਸ ਨੇ ਜਿਹੜੇ ਇਸ ਚੀਜ਼ ਨੂੰ ਵਾਧਾ ਦਿੰਦੇ ਨੇ?
ਹਾਂਜੀ, ਨਹੀਂ ਆਪਣਾ ਮੁੱਦੇ ਤੇ ਕਾਫੀ ਸਾਰੇ ਜੇ, ਪਰ ਇਹਨਾਂ ਵਿੱਚੋਂ ਦੋ ਤਿੰਨ ਮੁੱਦੇ ਆ ਜਿਹੜੇ ਮੈਂ ਤੁਹਾਨੂੰ ਮਤਲਬ ਤੁਹਾਨੂੰ ਦੱਸਣਾ ਚਾਹਾਂਗਾ ਤੇ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਆਪਣਾ ਇੱਕ ਇਹ ਅੱਜ ਕੱਲ ਕਾਫੀ ਚੱਲਦਾ ਪਿਆ ਕਿ ਜਿਹੜੀਆਂ ਜਦੋਂ ਕਪਲਸ ਵਿੱਚ ਹੁੰਦਾ ਵੀ ਮੈਂ ਜਦੋਂ ਕਹਿੰਦੇ ਵੀ ਮੈਂ ਵੱਧ ਕਮਾਉਂਦਾ ਵਾਂ ਤੇ ਤੂੰ ਘੱਟ ਕਮਾਉਂਦਾ ਵਾਂ, ਫਿਰ ਉਹਦੇ ਨਾਲ ਜਿਹੜਾ ਫਾਈਨੈਂਸ਼ੀਅਲ ਕੰਟਰੋਲਿੰਗ ਜਿਹੜਾ ਸਿਸਟਮ ਹੁੰਦਾ ਉਹ ਥੋੜਾ ਖਰਾਬ ਹੋ ਜਾਂਦਾ, ਜਿਹਦੇ ਕਰਕੇ ਫਿਰ ਆਰਗੂਮੈਂਟਸ ਹੋਣੀਆਂ ਚਾਲੂ ਹੋ ਜਾਂਦੀਆਂ ਵਾ ਤੇ ਜਿਹਦੇ ਨਾਲ ਫਿਰ ਆਪਣੇ ਲੜਾਈ ਝਗੜਾ ਚਾਲੂ ਹੋ ਜਾਂਦਾ, ਜਿਹਦੇ ਜਿਹਦਾ ਸ਼ਿਕਾਰ ਬੱਚੇ ਫਿਰ ਬਣਦੇ ਆ ਜੀ ਉਹ ਚੀਜ਼ਾਂ ਦਾ। ਤੇ ਦੂਜਾ ਇੱਕ ਆਪਣੇ ਕਲਚਰ ਵਿੱਚ ਕਾਫੀ ਇੱਦਾਂ ਵਾ ਵੀ ਜਦੋਂ ਪਿੱਛੋਂ ਕੋਈ ਪ੍ਰੈਸ਼ਰ ਆਉਂਦਾ ਨਾ ਫੈਮਿਲੀ ਐਕਸਟੈਂਡਡ ਫੈਮਿਲੀ ਮੈਂਬਰਸ, ਕਿਉਂਕਿ ਜਿਹੜੀ ਦੋ ਜੀਆਂ ਦੀ ਗੱਲ ਹੁੰਦੀ ਉਹ ਦੋਵਾਂ ਜੀਆਂ ਦੇ ਵਿੱਚ ਹੀ ਰਹਿਣੀ ਚਾਹੀਦੀ ਗੱਲ ਹਨਾ, ਤੇ ਉਹਨਾਂ ਨੂੰ ਖੁਦ ਹੀ ਸੋਰਟ ਆਊਟ ਕਰਨਾ ਚਾਹੀਦਾ ਉਹ ਮੈਟਰ ਨੂੰ। ਪਰ ਜਦੋਂ ਫਿਰ ਜਾਂ ਜਿਹੜੇ ਸਹੁਰਾ ਪਰਿਵਾਰ ਹੁੰਦਾ ਵਾ ਜਾਂ ਕੋਈ ਪਟਰਨਲ ਫੈਮਿਲੀ ਮਟਰਨਲ ਫੈਮਿਲੀ ਉੱਥੋਂ ਕੋਈ ਪ੍ਰੈਸ਼ਰ ਆਉਂਦਾ ਨਾ ਜਦੋਂ ਜਦੋਂ ਇੰਟਰਫੇਰੈਂਸ ਹੋਣੀ ਚਾਲੂ ਹੋ ਜਾਂਦੀ ਉਹਦੇ ਕਰਕੇ, ਕਿਉਂਕਿ ਇਹ ਜਦੋਂ ਆਪਾਂ ਫੈਮਿਲੀਸ ਨਾਲ ਗੱਲ ਕਰਦੇ ਜਾ ਕੇ ਤੇ ਇਹ ਚੀਜ਼ ਸਭ ਤੋਂ ਆਪਣੀ ਪੰਜਾਬੀ ਫੈਮਿਲੀਸ ਨਾਲ ਜਦੋਂ ਗੱਲ ਕਰਦੇ ਚੀਜ਼ ਸਭ ਤੋਂ ਵੱਡੀ ਚੀਜ਼ ਹੁੰਦੀ ਜਿਹੜੀ ਐਕਸਟਰਨਲ ਇੰਟਰਫੇਰੈਂਸ ਜਾਂ ਜਿਹੜੀ ਫੈਮਿਲੀਸ ਦੀ ਐਕਸਟੈਂਡਡ ਫੈਮਿਲੀ ਮੈਂਬਰਸ ਦੀ ਇੰਟਰਫੇਰੈਂਸ ਹੁੰਦੀ ਆ, ਉਹ ਇੱਕ ਵਨ ਆਫ ਦਾ ਮੇਨ ਰੀਜ਼ਨ ਹੁੰਦਾ ਵਾ ਕਿ ਇਹਨਾਂ ਦਾ ਝਗੜੇ ਦਾ, ਕਿ ਉਹ ਝਗੜਾ ਇੱਥੋਂ ਤੱਕ ਜਾਂਦਾ ਵਾ ਕਿ ਉਹਨਾਂ ਦਾ ਫਿਰ ਐਂਡ ਤੇ ਅਨਫੋਰਚੁਨੇਟਲੀ ਉਹਨਾਂ ਦਾ ਫਿਰ ਡਿਵੋਰਸ ਤੱਕ ਉਹਨਾਂ ਦੀ ਗੱਲ ਪਹੁੰਚ ਜਾਂਦੀ ਹੈ। ਸੋ ਮੋਸਟ ਆਫ ਦਾ ਫੈਮਿਲੀਸ ਜਿਹੜੀਆਂ ਮੈਂ ਇਹਨਾਂ ਇੱਦਾਂ ਦੀਆਂ ਫੈਮਿਲੀਸ ਨਾਲ ਵਿਚਰਿਆ ਜਾਂਦਾ ਨਾ ਉਹ ਸਪੋਰਟ ਕੀਤਾ ਜਾਂਦਾ ਨਾਲ ਕੁਝ ਵੀ ਮਤਲਬ ਵਾਰਤਾਲਾਪ ਕੀਤਾ ਵਾ, ਇਹ ਇੱਕ ਮੇਨ ਰੀਜ਼ਨ ਹੈ। ਤੇ ਉਹ ਉਹਦੇ ਐਂਡਡ ਅਪ ਇਨ 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 ਸੈਪਰੇਸ਼ਨ, ਉਹ ਮਤਲਬ ਉਹਨਾਂ ਦਾ ਜਿਹੜਾ ਐਂਡ ਹੋਇਆ ਉਹ ਸੈਪਰੇਸ਼ਨ ਵਿੱਚ ਹੋਇਆ ਵਾ, ਤੇ ਜਿਹਦੇ ਕਰਕੇ ਫਿਰ ਬੱਚਿਆਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ, ਬੱਚੇ ਫਿਰ ਨਾ ਇੱਧਰ ਜੋਗੇ ਨਾ ਉੱਧਰ ਜੋਗੇ, ਠੀਕ ਹੈ ਜੀ। ਸੋ ਇਹੀ ਇਹੀ ਮਤਲਬ ਦੋ ਦੋ ਕਾਰਨ ਆ, ਮੇਨ ਕਾਰਨ ਆ
ਜੀ,
ਤੇ ਜਿਹਦੇ ਕਰਕੇ ਇੱਕ 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 ਆ ਵੀ ਬੜੀ ਪ੍ਰੋਬਲਮ ਹੈ ਕਿ ਜਿਹੜੇ ਇਨਬੈਲੈਂਸ ਆਫ ਲਿਟਰੇਸੀ ਜਿਹੜੀ ਆ ਨਾ ਉਹ ਵੀ ਕਾਫੀ ਵੱਡਾ ਬੈਲੈਂਸ ਮਤਲਬ ਕਾਫੀ ਵੱਡਾ ਫੈਕਟਰ ਆ ਆਪਣੇ ਆਪਣੀ ਕਮਿਊਨਿਟੀ ਦੇ ਵਿੱਚ, ਜਿਹੜੀ ਇੱਕ ਵਨ ਆਫ ਦਾ ਮੇਨ ਰੀਜ਼ਨ ਫੋਰ ਡੋਮੈਸਟਿਕ ਵਾਇਲੈਂਸ
ਜੀ। ਇਹ ਕੁਝ ਕਾਰਨ ਨੇ ਜਿਨ੍ਹਾਂ ਕਰਕੇ ਜਿਹੜਾ ਆਪਸੀ ਤਣਾਅ ਵੱਧਦਾ, ਜਿਹਦਾ ਅਸਰ ਬੱਚੇ ਦੀ ਪਰਵਰਿਸ਼ ਦੇ ਉੱਤੇ ਵੀ ਪੈਂਦਾ ਫਿਰ।
ਬਿਲਕੁਲ ਜੀ ਬਿਲਕੁਲ ਹਾਂਜੀ।
ਤੇ ਇੰਦਰ, ਕੋਈ ਜਾਂਦੀ ਵਾਰ ਦਾ ਸੁਨੇਹਾ ਤੁਸੀਂ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੋ ਤਾਂ?
ਸੋ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਰੋਤਿਆਂ ਦਾ ਜਿਹੜਾ SBS ਪੰਜਾਬੀ ਦੇ ਥਰੂ ਮੈਨੂੰ ਅੱਜ ਮੈਨੂੰ ਸੁਣ ਰਹੇ ਤੇ ਮੈਨੂੰ ਮੌਕਾ ਦਿੱਤਾ ਕਿ ਮੈਂ ਮੈਸੇਜ ਕਨਵੇ ਕਰ ਸਕਾਂ ਆਪਣੀ ਕਮਿਊਨਿਟੀ ਨੂੰ ਹਾਂਜੀ, ਕਿਉਂਕਿ ਅੱਜ ਕੱਲ ਕਾਫੀ ਮਤਲਬ ਜਿਹੜੇ ਕੇਸਿਸ ਆਪਣੀ ਕਮਿਊਨਿਟੀ ਵਿੱਚੋਂ ਆ ਰਹੇ ਆ, ਠੀਕ ਹੈ ਜੀ। ਉਹਦੇ ਉਹਦੇ ਫੈਕਟਰਸ ਕਾਫੀ ਫੈਕਟਰਸ ਨੇ, ਪਰ ਉਹ ਫਿਲਹਾਲ ਕਦੇ ਫੇਰ ਆਪਾਂ ਡਿਸਕਸ ਕਰਾਂਗੇ। ਪਰ ਪਲੀਜ਼ ਤੁਸੀਂ ਆਪਣੀ ਖੁਸ਼ੀ ਖੁਸ਼ੀ ਰਹੋ ਆਪਣੇ ਪਰਿਵਾਰ ਦੇ ਵਿੱਚ, ਤੇ ਕਿਉਂਕਿ ਆਪਾਂ ਇੰਨੀ ਦੂਰੋਂ ਉੱਠ ਕੇ ਆਏ ਹਾਂ ਤੇ ਆਪਾਂ ਆਪਣੀ ਸਫਲਤਾ ਵਾਸਤੇ ਆਏ ਹਾਂ, ਆਪਾਂ ਅੱਗੇ ਵਧਣ ਨੂੰ ਆਏ ਨਾ ਕਿ ਆਪਾਂ ਪਿੱਛੇ ਪਿੱਛੇ ਜਾਣ ਨੂੰ ਆਏ। ਸੋ ਪਲੀਜ਼ ਮੇਰਾ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰਾਂ 'ਚ ਖੁਸ਼ ਰਹੋ ਤੇ ਸੁਖੀ ਰਹੋ ਤੇ ਹੱਸਦੇ ਵਾਸਤੇ ਰਹੋ।
ਜੀ ਬਹੁਤ ਬਹੁਤ ਸ਼ੁਕਰੀਆ ਇੰਦਰ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਟੌਪਿਕ ਇਸ ਤਰ੍ਹਾਂ ਦਾ ਹੈ ਕਿ ਇਸ 'ਤੇ ਜਿੰਨੀ ਡਿਸਕਸ਼ਨ ਕੀਤੀ ਜਾਵੇ ਉਨੀ ਘੱਟ ਹੈ, ਜਿੰਨੇ ਸਵਾਲ ਪੁੱਛੇ ਜਾਣ ਉਨੇ ਘੱਟ ਹੈ। ਸੋ ਸਮਾਂ ਰਹਿੰਦੇ ਫਿਰ ਕਿਸੇ ਦਿਨ ਦੁਬਾਰਾ ਇਸ ਮੁੱਦੇ ਦੇ ਉੱਤੇ ਫਿਰ ਗੱਲ ਕਰਾਂਗੇ, ਪਰ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਮਾਂ ਕੱਢ ਕੇ ਗੱਲਾਂ ਬਾਤਾਂ ਕਰਨ ਦੇ ਲਈ ਅਤੇ ਸਾਰੀਆਂ ਗੱਲਾਂ ਬਾਤਾਂ ਸਾਰੀ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਮਿਹਰਬਾਨੀ ਵੀ।